रंचकरेत खेत तन निर्मत दुर्लभ देहेश्वार धरी। खान पान शुद्धे सुख पुंचत संकट काट विपत हरी। मात पिता पाई अर बंधप भूजन की सब सूझ परी। वर्धमान होवत दिन प्रत नित आवत निकट बेखम जरी। अरे गुणहीन दीन माया कृमा सिमर स्वामी एक करी। कर गह लेहो कृपाल कृपा निदो नानक काट परम परी। सूरा सो पहचानिया जो लर दीन कहे तो पुरजा पुरजा कट मरे कबहू ना छाड़े खेत। चवर शतर तख्त दे मालक साहेब श्री गुरु ग्रंथ साहिब जी दी पवित्र गोद विच विराजमान गुरु स्वरूप गुरु प्यारी खालसा साध संगत जी फतेह प्रवान करो। वाहगुरु जी का खालसा वाहगुरु जी की फतेह। धन धन श्री गुरु ग्रंथ साहिब सच्चे पातशाह जी दी छत्र छाया हेठ मलेशिया दियां संगतां वल्लों शहीदां दे सरताज सच्चे पातशाह श्री गुरु अर्जन देव साहिब जी 1984 दे घल्लूघारे दे समुचे शहीद संत ज्ञानी जरनैल सिंह जी खालसा भिंडरांवाले भाई साहिब भाई अमरीक सिंह जी बाबा ठारा सिंह जी जनरल शुभेग सिंह जी अते समुचे ही सिख पंथ दे शहीदां नूं याद करदिआं ये गुरमत समागम उलीके गए हन। सतपुरशां दी याद विच कीर्तन सोहला बाणी दी जो कथा है कल दे दीवाना विच आरंभ कीती सी। संप्रदायी महापुरश जो उथान का दिंदे ने एक बार कहिंदे भी बाबा लहणा जी गुरु नानक साहिब दे चरणां दी सेवा कर रहे ने। चरण घुटद्या की नदरी पिया भी पिंजणियां विचों अते चरणां विचों लहू सिमदा है। गुरु साहिब नूं बाबा लहणा जी ने सहि सुभा पुछया महाराजे की कारण है। ते गुरु साहिब ने यह दर्शाउणा कीता भी जेड़ा भी गुरु का सिख बाणी पढ़दा है मैं उहदे अंग संग रहिणा। उदों सोहले दे तीन शब्द ही सन क्योंकि दो शब्द बाद विच गुरु अर्जन साहिब दे ने। सोहला आरंभ करन तो पहला जिन्हां नूं आपां रखिया दे शब्द कहिंदे इह वी चार शब्द गुरु अर्जन साहिब दी बख्शिश। गुरु साहिब कहिंदे भी एक आजड़ी भेडां बकरियां चारदा है ते नाल नाल ओह सोहला पढ़ रहा है। ਇਹ ਸ਼ਬਦ ਪੜ ਰਿਹਾ, ਇਹ ਬਾਣੀ ਪੜ ਰਿਹਾ ਹੈ। ਔਰ ਬਾਣੀ ਚੋਂ ਇੰਨਾ ਕੁ ਰਸ ਆ ਰਿਹਾ ਹੈ ਵੀ ਉਸ ਨੂੰ ਖਿਆਲ ਨਹੀਂ ਰਿਹਾ, ਉਸੇ ਤਰ੍ਹਾਂ ਹੀ ਨੰਗੇ ਪੈਰੀ ਕੰਡਿਆਂ ਤੇ ਤੁਰਿਆ ਫਿਰਦਾ ਹੈ। ਰਸ ਆਏ ਦੀ ਗੱਲ ਹੈ, ਜਿੱਥੋਂ ਆ ਜਾਵੇ ਫਿਰ ਛੱਡਣਾ ਔਖਾ ਹੈ। ਕਿਸੇ ਨੂੰ ਮਾਇਆ ਚੋਂ ਆਉਂਦਾ, ਪੈਸਾ ਛੱਡਿਆ ਨਹੀਂ ਜਾਂਦਾ, ਸਾਰੀ ਦਿਹਾੜੀ ਗਿਣੀ ਜਾਵੇਗਾ, ਕਿਤੇ ਥੱਕਦਾ ਟਰੱਕ ਭਰ ਕੇ ਨੋਟਾਂ ਦਾ ਖਿਲਾਰ ਦਿਓ ਕਿਸੇ ਬਾਣੀਏ ਕੋਲ, ਸਾਰੀ ਦਿਹਾੜੀ ਗਿਣੀ ਜਾਵੇ, ਅੱਖ ਨਹੀਂ ਚਮਕੇਗਾ, ਥੱਕੇਗਾ ਨਹੀਂ, ਰਸ ਆਉਂਦਾ ਨੋਟਾਂ ਚੋਂ। ਕਿਸੇ ਨੂੰ ਤਖਤ ਚੋਂ ਰਸ ਮਿਲਦਾ, ਕਿਸੇ ਨੂੰ ਪਰਿਵਾਰ ਚੋਂ ਰਸ ਮਿਲਦਾ, ਕਿਸੇ ਨੂੰ ਬੱਚਿਆਂ ਚੋਂ ਰਸ ਮਿਲਦਾ, ਤੇ ਸਾਧਾਂ ਨੂੰ ਨਾਮ ਚੋਂ ਰਸ ਮਿਲਦਾ। ਐਵੇਂ ਨਹੀਂ 18-18 20-20 ਘੰਟੇ ਚੌਂਕੜੇ ਲਾਉਂਦੇ, ਅੱਜ ਇਹਨਾਂ ਦੇ ਯਾਦ ਵਿੱਚ, ਜਿਨ੍ਹਾਂ ਦੇ ਨਾਮ ਨੂੰ ਸਮਰਪਿਤ ਤੇ ਸੰਸਥਾ ਹੈ ਬ੍ਰਹਮ ਵੇਤੇ ਬਾਬਾ ਅਤਰ ਸਿੰਘ ਜੀ, ਧਿਆਨ ਲੱਗਦਾ ਹੀ ਨਹੀਂ ਜਿੰਨਾ ਚਿਰ ਰਸ ਨਾ ਆਵੇ। ਤੇ ਜਿੱਥੋਂ ਰਸ ਆ ਜਾਵੇ ਫਿਰ ਕੋਈ ਲੱਖ ਤਰਕ ਕਰੇ ਜੀ ਇਹ ਕਿਵੇਂ ਹੋ ਸਕਦਾ, ਕੋਈ 18 ਘੰਟੇ ਚੌਂਕੜਾ ਲਾਵੇ, ਕੋਈ ਸਾਰੀ ਦਿਹਾੜੀ ਬੈਠਾ ਰਵੇ। ਜੇ ਤੂੰ ਨੋਟਾਂ ਕੋ ਬਹਿ ਸਕਦਾ, ਘਰ ਵਾਲੀ ਕੋ ਬਹਿ ਸਕਦਾ, ਨਿਆਣਿਆਂ ਕੋ ਬਹਿ ਸਕਦਾ, ਤੇ ਬਾਣੀ ਨਾਲ ਕਿਉਂ ਨਹੀਂ ਬੈਠਾ ਜਾ ਸਕਦਾ? ਗੱਲ ਸਵਾਦ ਆਏ ਦੀ ਹੈ ਜਿੱਥੋਂ ਆ ਗਿਆ, ਸਾਧਾਂ ਨੂੰ ਨਾਮ ਚੋਂ ਆ ਜਾਂਦਾ ਹੈ, ਨਿਰੰਕਾਰ ਚੋਂ ਆ ਜਾਂਦਾ, ਸਾਨੂੰ ਸੰਸਾਰ ਚੋਂ ਆਉਂਦਾ ਹੈ। ਸੰਸਾਰ ਲਈ ਅਸੀਂ ਸਾਰਾ ਸਮਾਂ ਕੱਢ ਲੈਂਦੇ ਹਾਂ, ਨਿਰੰਕਾਰ ਲਈ ਸਾਧ ਸਮਾਂ ਕੱਢਦੇ ਨੇ। ਰਸ ਆ ਗਿਆ ਉਹਨੂੰ ਆਜੜੀ ਨੂੰ, ਤੇ ਰਸ ਐਸਾ ਆਇਆ ਵੀ ਬਾਕੀ ਸਭ ਪੀੜਾਂ ਦੁੱਖ ਦਰਦ ਹਰੇ ਗਏ। ਕੰਡਿਆਂ ਤੇ ਤੁਰਿਆ ਫਿਰਦਾ ਹੈ ਤੇ ਪਾਤਸ਼ਾਹ ਕਹਿੰਦੇ ਆ ਮੈਂ ਵੀ ਉਹਦੇ ਨਾਲ ਹੀ ਹਾਂ। ਉਹ ਕੰਡਿਆਂ ਦੀ ਦਰਦ ਕਿਤੇ ਉਸਨੂੰ ਮਹਿਸੂਸ ਨਾ ਹੋਵੇ, ਮੈਂ ਜ਼ਖਮ ਆਪਣੇ ਤੇ ਲੈ ਲਏ ਨੇ। ਹੁਣ ਜੇ ਸਾਖੀ ਸੁਣਾ ਕੇ ਅੱਗੇ ਤੁਰ ਪਵਾਂ ਤੇ ਇਹਦਾ ਖੰਡ ਕਰਨ ਵਾਲੇ ਵੀ ਖੜੇ ਹੋ ਜਾਣੇ ਵੀ ਗੱਪਾਂ ਨੇ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਕਿਤੇ ਪੁੱਛਿਓ ਵੀ ਇਹ ਵਾਕਿਆ ਹੀ ਗੁਰੂ ਨਾਲ ਰਹਿ ਸਕਦਾ? ਕਹਿੰਦੇ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ। ਇਹਦੇ ਕੀ ਅਰਥ ਕਰੋਗੇ? ਕੋਈ ਵੀ ਦੁੱਖ ਤਕਲੀਫ ਹੈ ਗੁਰੂ ਨਾਲ ਰਹਿੰਦਾ ਜੀ, ਯਾਦ ਕਰੀਏ ਤੇ ਜਿੱਥੇ ਕਿੱਥੇ ਮੈਨੂੰ ਲਏ ਛਡਾਈ। ਕੋਈ ਵੀ ਦੁਬਿਧਾ ਪੈ ਜਾਵੇ ਉਹ ਬਖਸ਼ਣ ਹਾਰਾ, ਦੁੱਖਾਂ ਨੂੰ ਕੱਟਣ ਵਾਲਾ, ਉਹ ਛਡਾਉਣ ਵਾਲਾ ਹੈ। ਹੁਣ ਜੇ ਕੋਈ ਖੰਡਨ ਕਰੇਗਾ ਸਾਖੀ ਦਾ ਤੇ ਪਹਿਲਾਂ ਬਾਣੀ ਦਾ ਕਰਨਾ ਪਵੇਗਾ ਗੁਰੂ ਗ੍ਰੰਥ ਸਾਹਿਬ ਦਾ, ਕਿਉਂਕਿ ਉਹ ਕਹਿ ਰਹੇ ਨੇ ਵੀ ਵਾਕਿਆ ਹੀ ਗੁਰੂ ਅੰਗ ਸੰਗ ਰਹਿੰਦਾ ਹੈ। ਦਾਸ ਤੋਂ ਪਹਿਲਾਂ ਵੀ ਗੁਰੂ ਕੇ ਕੀਰਤਨੀਆਂ ਇਹੀ ਸ਼ਬਦ ਪੜ੍ਹੇ ਨੇ ਵੀ ਗੁਰੂ ਸਦਾ ਅੰਗ ਸੰਗ ਹੀ ਰਹਿਣ ਵਾਲਾ ਹੈ। ਇਉਂ ਬਾਬੇ ਲਹਿਣੇ ਨੂੰ ਕਹਿੰਦੇ ਵੀ ਉਹਦੇ ਨਾਲ ਹੀ ਹਾਂ, ਉਹਨੂੰ ਸੱਦ ਕੇ ਲਿਆਓ। ਸੱਦ ਕੇ ਲਿਆਂਦਾ ਆਜੜੀ ਨੂੰ ਤੇ ਪਾਤਸ਼ਾਹ ਆਖਣ ਲੱਗੇ ਵੀ ਇਹ ਸੋਹਿਲਾ ਰਾਤ ਨੂੰ ਸੌਣ ਲੱਗਿਆ ਕਰਨਾ ਹੈ। ਦੇਖੋ ਭਾਵੇਂ ਕੋਈ ਸਵੇਰੇ 5 ਖੁਰਾਕਾਂ ਲਵੇ, ਸ਼ਾਮ ਨੂੰ 2 ਲਵੇ, ਇੰਡੀਗ੍ਰੈਂਟਸ ਉਹੀ ਨੇ ਦਵਾਈ ਦੇ ਵਿੱਚ, ਤੱਤ ਉਹੀ ਪੈ ਰਹੇ ਨੇ ਦਵਾਈ ਦੇ ਵਿੱਚ। ਬਸ ਹੁਕਮ ਹੈ ਗੁਰੂ ਦਾ, ਜਿਵੇਂ ਡਾਕਟਰ ਦਾ ਹਕੀਮ ਦਾ ਹੁਕਮ ਹੈ ਵੀ ਆਹ ਖੁਰਾਕਾਂ ਇਸ ਵੇਲੇ ਤੇ ਆਹ ਇਸ ਵੇਲੇ, ਤੱਤ ਸਾਰੀ ਬਾਣੀ 'ਚ ਉਹੀ ਨੇ। ਬਸ ਹੁਕਮ ਹੈ ਜੀ, ਸੋਦਰ ਤੇ ਸੋਹਿਲਾ ਰਾਤ ਨੂੰ ਪੜ੍ਹਨਾ, ਸੁਬਹਾ 5 ਬਾਣੀਆਂ ਨੇ, ਬਾਕੀ ਸਾਰੀ ਦਿਹਾੜੀ ਤੁਸੀਂ ਆਪਣਾ ਜਿੰਨਾ ਵੀ ਅਭਿਆਸ ਕਰ ਲਵੋ ਬਾਣੀ ਦਾ, ਠੀਕ ਹੈ? ਗੁਰੂ ਸਾਹਿਬ ਕਹਿੰਦੇ ਵੀ ਇਹ ਰਾਤ ਨੂੰ ਪੜ੍ਹਨਾ ਹੈ। ਹੁਣ ਜਿਹੜੇ ਰੱਖਿਆ ਦੇ ਸ਼ਬਦ ਨਾਲ ਜੋੜੇ ਗਏ ਨੇ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਕੋਲ ਇੱਕ ਦਿਨ ਇੱਕ ਸਿੱਖ ਆਇਆ ਹੈ ਔਰ ਆ ਕੇ ਕਹਿੰਦਾ ਪਾਤਸ਼ਾਹ ਮੈਂ ਵਪਾਰੀ ਹਾਂ ਤੇ ਵਪਾਰੀਆਂ ਦੇ ਪਿੱਛੇ ਚੋਰ ਡਾਕੂ ਬੜੇ ਰਹਿੰਦੇ ਨੇ ਵੀ ਮੈਂ ਜਿੱਥੇ ਡੇਰਾ ਕਰਦਾ ਮੇਰਾ ਰਾਤ ਨੂੰ ਸਮਾਨ ਲੈ ਜਾਂਦੇ ਨੇ ਲੁੱਟ ਕੇ ਚੋਰੀ ਕਰਕੇ ਖੋ ਕੇ। ਹੁਣ ਤੇ ਮੈਂ ਨਾਲ ਸਿਪਾਹੀ ਵੀ ਬੜੇ ਰੱਖੇ ਨੇ, ਫਿਰ ਚੋਰੀ ਹੋ ਜਾਂਦੀ ਹੈ, ਇਹ ਤੇ ਮਾਲ ਦਾ ਨੁਕਸਾਨ ਹੈ, ਕਿਤੇ ਜਾਨ ਦਾ ਹੀ ਨਾ ਨੁਕਸਾਨ ਹੋ ਜਾਵੇ, ਕੋਈ ਮਾਰ ਹੀ ਜਾਵੇ ਸੁੱਤੇ ਨੂੰ। ਤੇ ਗੁਰੂ ਅਰਜਨ ਸਾਹਿਬ ਨੇ ਹੁਕਮ ਕੀਤਾ ਸੀ ਵੀ ਸੋਹਲੇ ਦੇ ਨਾਲ ਆ ਸਾਡੇ ਚਾਰ ਸ਼ਬਦ ਪੜਿਆ ਕਰ, ਜਿਨ੍ਹਾਂ ਨੂੰ ਤੁਸੀਂ ਰੱਖਿਆ ਦੇ ਸ਼ਬਦ ਕਹਿੰਦੇ ਜੇ। ਸੋਠ ਦੇ ਵਿੱਚ ਉਹ ਸ਼ਬਦ ਨੇ, ਔਰ ਇਤਿਹਾਸ ਗਵਾਹ ਹੈ ਵੀ ਜਦੋਂ ਉਸਨੇ ਇਹ ਬਾਣੀ ਪੜ੍ਹੀ ਨਾ, ਜਦੋਂ ਬਾਣੀ ਪੜ੍ਹ ਕੇ ਵਿਸ਼ਰਾਮ ਕਰਦਾ ਸੀ, ਗੁਰ ਕਾ ਸ਼ਬਦ ਰਖਵਾਰੈ ਚੌਕੀ ਚੌਗਿਰਦ, ਕੋਟ ਬਣ ਜਾਂਦਾ ਇਰਦ ਗਿਰਦ। ਉਹ ਵਾਕਿਆ ਹੀ ਜਦੋਂ ਬਾਣੀ ਪੜ੍ਹ ਕੇ ਵਿਸ਼ਰਾਮ ਕਰੇ, ਕਿਤੇ ਚੋਰ ਚੋਰੀ ਕਰਨ ਆਉਣ ਵੀ, ਤੇ ਉਹਨਾਂ ਨੂੰ ਮਹਿਸੂਸ ਹੋਵੇ ਵੀ ਅੱਗੇ ਕੋਈ ਕਿਲਾ ਹੈ, ਅੰਦਰ ਨਹੀਂ ਵੜਿਆ ਜਾ ਸਕਦਾ। ਖੰਡਨ ਸਾਖੀ ਦਾ ਹੋ ਨਹੀਂ ਸਕਦਾ ਕਿਉਂਕਿ ਅਰਥ ਸਾਫ ਨੇ, ਚੌਕੀ ਚੌਗਿਰਦ ਹਮਾਰੇ। ਗੁਰੂ ਸਾਹਿਬ ਦਾ ਬਾਣੀ ਦਾ ਨਾਮ ਦਾ ਜਾਪ ਕਰਦਾ ਹੈ, ਇੱਕ ਦਿਨ ਕਿਤੇ ਸੋਹਿਲਾ ਪੜ੍ਹਦਿਆਂ ਪੜ੍ਹਦਿਆਂ ਨੀਂਦ ਆ ਗਈ, ਉਹ ਚੋਰ ਅੰਦਰ ਵੜ ਗਏ, ਅੱਖ ਖੁੱਲੀ ਤੇ ਸੋਹਿਲਾ ਸੰਪੂਰਨ ਕਰ ਲਿਆ ਤੇ ਉਹ ਕੋਟ ਬਣ ਗਿਆ, ਹੁਣ ਚੋਰ ਬਾਹਰ ਨਹੀਂ ਨਿਕਲ ਪਾਉਂਦੇ। ਚੋਰਾਂ ਨੇ ਹਾਰ ਕੇ ਤਰਲਾ ਲਿਆ ਵੀ ਇਹ ਕੀ ਕਾਰਨ ਕੀ ਹੈ, ਸਾਰੀ ਖੇਡ ਕੀ ਹੈ। ਮੈਂ ਫਿਰ ਕਹਿ ਦੇਵਾਂ, ਕੱਲ ਵੀ ਜ਼ਿਕਰ ਕੀਤਾ ਸੀ, ਜਿਹਨੇ ਖੇਡ ਖੇਡੀ ਹੈ ਨਾ ਉਹ ਇਸ ਖੇਡ ਦੇ ਸਵਾਦ ਨੂੰ ਜਾਣਦਾ, ਜਿਹਦਾ ਹੱਥ ਨਹੀਂ ਪਹੁੰਚਿਆ ਉਹਦੇ ਭਾਦੇ ਅੰਗੂਰ ਖੱਟੇ ਹੀ ਨੇ, ਤੇ ਜਿਹਦਾ ਹੱਥ ਪਹੁੰਚਿਆ ਉਹਦੇ ਲਈ ਮਿੱਠੇ ਬੜੇ ਨੇ। ਇਹ ਕਰਾਮਾਤ ਤੇ ਬਰਕਤਾਂ ਜਿਹਦੇ ਨਾਲ ਵਾਪਰਦੀਆਂ ਨੇ ਉਹ ਗਵਾਹੀ ਦੇ ਸਕਦਾ, ਦੂਸਰੇ ਲਈ ਇਹ ਸੁਪਨਾ ਹੈ, ਝੂਠ ਹੈ। ਜਿਹਦੇ ਨਾਲ ਇਹ ਵਾਪਰਿਆ ਨਹੀਂ ਉਹ ਆਖੇਗਾ ਨਹੀਂ ਇਹ ਸੰਭਵ ਨਹੀਂ ਹੈ। ਜਿਹੜਾ ਸੁਪਨਾ ਤੁਹਾਨੂੰ ਆਇਆ ਹੈ ਦੂਜਾ ਉੱਤੇ ਯਕੀਨ ਨਹੀਂ ਕਰਦਾ, ਉਹਦਾ ਆਨੰਦ ਤੁਸੀਂ ਮਾਣਿਆ ਹੈ। ਜਿਹੜਾ ਬਾਣੀ ਤੇ ਤਰਕ ਕਰਦਾ, ਬਾਣੀ ਦਾ ਖੰਡਨ ਕਰਦਾ, ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਭਾਵੇਂ ਦਸਮ ਦੀ ਬਾਣੀ ਹੈ, ਭਾਵੇਂ ਭਾਈ ਗੁਰਦਾਸ ਦੀ ਬਾਣੀ ਹੈ, ਭਾਵੇਂ ਭਾਈ ਨੰਦ ਲਾਲ ਦੀ ਬਾਣੀ ਹੈ। ਵੈਸੇ ਮੈਂ ਤੁਹਾਨੂੰ ਦੱਸ ਦੇਵਾਂ ਵੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੈ ਵੀ ਬਾਣੀ ਦੇ ਅਗੇਂਸਟ ਕੋਈ ਸਰਕੂਲਰ, ਕੋਈ ਪੱਤਰ ਮਿੱਤਰ ਨਹੀਂ ਕੱਢ ਸਕਦਾ ਵੀ ਇਹ ਬਾਣੀ ਨਹੀਂ ਪੜ੍ਹੀ ਜਾ ਸਕਦੀ। ਅਕਾਲ ਤਖਤ ਸਾਹਿਬ ਦਾ ਹੁਕਮ ਹੈ, ਜਾ ਕੇ ਹੁਕਮਨਾਮਾ ਲੈ ਸਕਦੇ ਹੋ। ਦੂਸਰੀ ਗੱਲ, ਅਕਾਲ ਤਖਤ ਸਾਹਿਬ ਸਿਰਮੌਰ ਨੇ ਸਾਡੇ ਗੁਰੂ ਤੋਂ ਵੱਡੇ ਨਹੀਂ। ਤੁਹਾਨੂੰ ਇਹ ਵੀ ਗੱਲ ਦੱਸ ਦੇਵਾਂ ਜੀ ਵੀ ਕੱਲ੍ਹ ਨੂੰ ਕੋਈ ਸ਼ਰਾਰਤ ਕਰੇ ਵੀ ਅਕਾਲ ਤਖਤ ਤੋਂ ਅਸੀਂ ਲਿਖਾ ਕੇ ਦੇ ਦਾਂਗੇ ਜੀ ਦਸਮ ਦੀ ਬਾਣੀ ਨਹੀਂ ਪੜ੍ਹਨੀ, ਇਹ ਵੀ ਹੁਣ ਸੁਣ ਲਿਓ। ਅਕਾਲ ਤਖਤ ਸਿੱਖ ਨਾਲੋਂ ਵੱਡਾ ਹੈ, ਗੁਰੂ ਨਾਲੋਂ ਨਹੀਂ। ਗੁਰੂ ਨੇ ਬਣਾਇਆ ਹੈ, ਗੁਰੂ ਨੇ ਬਣਾਇਆ ਹੈ। ਕੀ ਕਰਦੇ ਨੇ ਅਕਾਲ ਤਖਤ ਸਾਹਿਬ ਦੇ? ਪੰਥ ਬੈਠ ਜਾਂਦਾ, ਪੰਥ ਬੈਠ ਕੇ ਫੈਸਲਾ ਕਰਦਾ ਆਹ ਹੋਵੇਗਾ ਆਹ ਨਹੀਂ ਹੋਵੇਗਾ। ਪੰਥ ਕਿਹਦਾ ਬਣਾਇਆ? ਗੁਰੂ ਦਾ। ਅਕਾਲ ਤਖਤ ਕਿਹਦਾ ਬਣਾਇਆ? ਗੁਰੂ ਦਾ। ਤੇ ਫਿਰ ਗੁਰੂ ਦੀ ਮਰਿਆਦਾ ਨੂੰ ਉਹਦੀ ਕ੍ਰਿਤ ਕਿੱਦਾਂ ਭੰਗ ਕਰ ਸਕਦੀ ਹੈ? ਉਹਦੇ ਪੈਦਾ ਕਰਨ ਵਾਲੇ ਗੁਰੂ ਦੀ ਮਰਿਆਦਾ ਨੂੰ ਕਿੱਦਾਂ ਕੱਟ ਸਕਦੇ ਨੇ? ਔਕਾਤ ਹੈ ਸਾਡੀ? ਪੰਥ ਦੀ ਵੀ ਔਕਾਤ ਨਹੀਂ ਹੈ ਗੁਰੂ ਤੱਕ ਪਹੁੰਚਣ ਦੀ। ਗੁਰੂ ਬਹੁਤ ਵੱਡਾ ਹੈ। ਅਕਾਲ ਤਖਤ ਸਾਹਿਬ ਤੇ ਉਹ ਫੈਸਲਾ ਬਦਲਿਆ ਜਾ ਸਕਦਾ ਜਿਹੜਾ ਕਦੇ ਪੰਥ ਨਹੀਂ ਬੈਠ ਕੇ ਕੀਤਾ ਸੀ। ਗੁਰੂ ਦੀ ਬਾਣੀ ਅੰਮ੍ਰਿਤ ਦੀ ਮਰਿਆਦਾ, ਜੋ ਕੁਝ ਵੀ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ, ਸੰਧਿਆ ਦੀਆਂ ਬਾਣੀਆਂ, ਜੋ ਕੁਝ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡੇ ਤੇ ਲਾਗੂ ਕੀਤਾ ਹੈ, ਨਾ ਉਹਨੂੰ ਅਕਾਲ ਤਖਤ ਹੀ ਬਦਲ ਸਕਦਾ ਤੇ ਨਾ ਪੰਥ ਦੀ ਹਸਤੀ ਹੈ ਉਹਨੂੰ ਬਦਲ ਸਕੇ। ਇਸ ਗੱਲ ਨੂੰ ਸਮਝਿਓ, ਕੱਲ ਨੂੰ ਕੋਈ ਸ਼ੈਤਾਨੀ ਕਰ ਦੇਵੇ, ਏਜੰਸੀਆਂ ਦੇ ਬੜੇ ਹੱਥ ਲੰਮੇ ਹੁੰਦੇ ਨੇ, ਕੱਲ ਨੂੰ ਕੋਈ ਅਕਾਲ ਤਖਤ ਸਾਹਿਬ ਤੋਂ ਸ਼ੈਤਾਨੀ ਕਰ ਦੇਵੇ, ਆਖੇ ਵੀ ਤੁਸੀਂ ਅੰਮ੍ਰਿਤ ਹੀ ਨਹੀਂ ਛਕਣਾ, ਫਿਰ ਛੱਡ ਦੋਗੇ? ਕਿਉਂ ਨਹੀਂ ਛੱਡਿਆ ਜਾ ਸਕਦਾ? ਕਿਉਂਕਿ ਉਹ ਪੰਥ ਨੇ ਨਹੀਂ ਸੀ ਮਰਿਆਦਾ ਬਣਾਈ, ਉਹ ਗੁਰੂ ਨੇ ਬਣਾਈ ਹੈ। ਗੁਰੂ ਸਿਰਮੌਰ ਹੈ। ਕੱਲ ਨੂੰ ਕੋਈ ਆਖੇ ਬਾਣੀ ਪੜ੍ਹਨੀ ਛੱਡ ਦਿਓ, ਛੱਡ ਦਿਓਗੇ? ਨਹੀਂ, ਅਕਾਲ ਤਖਤ ਸਾਹਿਬ ਅੱਗੇ ਸਦਾ ਹੀ ਸਿੱਖ ਦਾ ਸਿਰ ਝੁਕਦਾ ਹੈ, ਪਰ ਫੈਸਲੇ ਉਹ ਲਾਗੂ ਤੇ ਕੱਟੇ ਜਾ ਸਕਦੇ ਨੇ ਜਿਹੜੇ ਪੰਥ ਨੇ ਹੀ ਕਦੇ ਬਣਾਏ ਸੀ। ਨਾ ਸਿੰਘ ਸਾਹਿਬ ਹੀ ਅਕਾਲ ਤਖਤ ਦਾ ਕਲਗੀਧਰ ਨੂੰ ਵੱਡਾ ਹੈ, ਨਾ ਅਕਾਲ ਤਖਤ ਹੀ ਵੱਡਾ ਤੇ ਨਾ ਪੰਥ ਹੀ ਵੱਡਾ ਹੈ। ਜੋ ਗੁਰੂ ਮਰਿਆਦਾ ਹੈ, ਕਿਸੇ ਦੀ ਔਕਾਤ ਨਹੀਂ, ਹਸਤੀ ਨਹੀਂ, ਉਹਨੂੰ ਰੰਚਕ ਮਾਤਰ ਵੀ ਬਦਲ ਦੇਵੇ। ਸੋ ਗੁਰੂ ਦੀ ਜਿਹੜੀ ਬਾਣੀ ਹੈ ਇਹਨੂੰ ਖੰਡਨ ਕਰਨਾ ਮਨਮਤ ਹੈ, ਤੇ ਮਨਮਤੀਆ ਕਦੇ ਵੀ ਗੁਰੂ ਘਰ ਪ੍ਰਵਾਨ ਨਹੀਂ ਹੁੰਦਾ। ਕਈ ਮੈਨੂੰ ਆਖਣਗੇ ਜੀ ਉਹ ਬੜੇ ਪੜ੍ਹੇ ਲਿਖੇ ਬੰਦੇ ਸੀ ਜਿਨ੍ਹਾਂ ਇਹ ਗੱਲ ਕੀਤੀ ਹੈ। ਬਜ਼ੁਰਗ ਬੈਠੇ ਨੇ, ਜੇ ਕੰਨ ਦੇ ਡਾਕਟਰ ਹੋਣ ਤੇ ਦੰਦਾਂ ਦਾ ਇਲਾਜ ਨਹੀਂ ਕਰ ਸਕਦੇ, ਦੁਨਿਆਵੀ ਵਿੱਦਿਆ ਵਾਲੇ ਨੂੰ ਭਾਵੇਂ ਤੂੰ MD ਬਣ ਜਾ, ਭਾਵੇਂ ਤੂੰ ਸਾਇੰਟਿਸਟ ਲੱਗ ਜਾ, ਦੁਨੀਆ ਦੇ ਕੁੱਲ ਦੁਨਿਆਵੀ ਵਿੱਦਿਆ ਦੇ ਗ੍ਰੰਥ ਤੂੰ ਰਟਨ ਕਰ ਲੈ, ਦੁਨੀਆਂ ਦੀ ਸਭ ਤੋਂ ਵੱਡੀ ਹਸਤੀ ਅਖਵਾਵੇਂ ਵੀ ਵਿਦਵਾਨ ਬਣਾ ਹੈ, ਅਧਿਆਤਮਕ ਵਿੱਦਿਆ ਦੇ ਪੱਖ ਵਿੱਚ ਦੁਨਿਆਵੀ ਵਿੱਦਿਆ ਦੀ ਔਕਾਤ ਕੱਖ ਨਹੀਂ ਹੈ। ਕੱਲ੍ਹ ਵੀ ਦਾਸ ਨੇ ਕਿਹਾ ਸੀ ਦੁਨਿਆਵੀ ਵਿੱਦਿਆ ਦੇ 19 ਗ੍ਰਹਿਆਂ 'ਤੇ ਬੈਠੀ ਹੈ, ਬਾਬਾ ਨਾਨਕ ਲੱਖਾਂ ਦੀ ਗੱਲ ਕਰ ਰਿਹਾ, ਔਕਾਤ ਕੀ ਹੈ ਦੁਨਿਆਵੀ ਵਿੱਦਿਆ ਦੀ ਅਧਿਆਤਮਕ ਪੱਖ ਨਾਲ? ਉਹ ਭਾਈ ਹੋਵੇਂਗਾ ਤੂੰ ਵਕੀਲ, ਹੋਵੇਂਗਾ ਤੂੰ ਡਾਕਟਰ, ਹੋਵੇਂਗਾ ਤੂੰ ਸਾਇੰਟਿਸਟ, ਤੇਰੀ ਹਸਤੀ ਗੁਰੂ ਗ੍ਰੰਥ ਸਾਹਿਬ ਨਾਲ ਕੀ ਮੇਲ ਖਾਂਦੀ ਹੈ? ਇਹ ਸਮੁੰਦਰ ਹੈ, ਇਹ ਬ੍ਰਹਮ ਗਿਆਨ ਹੈ, ਤੂੰ ਦੁਨਿਆਵੀ ਗਿਆਨ ਚੁੱਕੀ ਫਿਰਦਾ, ਤੈਨੂੰ ਜਿਹੜੀਆਂ ਕਿਤਾਬਾਂ ਦਾ ਗਿਆਨ ਹੈ ਉਹ ਮੇਰੇ ਵਰਗੇ ਨਾਚੀਜ਼ ਲੋਕਾਂ ਨੇ ਲਿਖੀਆਂ ਨੇ। ਇਹ ਜਿਹੜੀ ਬਾਣੀ ਹੈ ਇਹ ਆਪ ਨਾਰਾਇਣ ਕਲਾਧਾਰ ਜੈਸੀ ਮੈਂ ਆਵੈ ਖਸਮ ਕੀ ਬਾਣੀ, ਇਹ ਨਿਰੰਕਾਰ ਦੀ ਬਾਣੀ ਹੈ, ਤੇਰੀ ਸਿਆਣਪ ਇੱਥੇ ਕੰਮ ਨਹੀਂ ਆਵੇਗੀ। ਲੋਕ ਕਈ ਗੁੰਮਰਾਹ ਹੋ ਜਾਂਦੇ ਨੇ, ਨਹੀਂ ਜੀ ਉਹ ਤੇ ਪ੍ਰੋਫੈਸਰ ਸੀ, ਉਹ ਤੇ ਪੜ੍ਹਿਆ ਬੜਾ, ਤੁਸੀਂ ਸੰਪਰਦਾਵਾਂ ਡੇਰਿਆਂ 'ਚ ਰਹੇ ਤੁਹਾਨੂੰ ਕੀ ਪਤਾ? ਅਧਿਆਤਮਕ ਵਿੱਦਿਆ ਹੈ ਹੀ ਸੰਪਰਦਾਵਾਂ ਵਿੱਚ, ਕਾਲਜਾਂ 'ਚ ਤੇ ਦੁਨਿਆਵੀ ਵਿੱਦਿਆ ਹੈ। ਇਹ ਤੇ ਉਹ ਗੱਲ ਬਣ ਗਈ ਵੀ ਡਾਕਟਰ ਦੰਦਾਂ ਦਾ ਸੀ ਤੇ ਇਲਾਜ ਕੰਨ ਦਾ ਕਰਨ ਨਿਕਲ ਪਏ ਨੇ, ENT ਬਣਨ ਨੂੰ ਫਿਰ ਇੱਧਰ ਨੂੰ ਭੱਜੇ ਫਿਰਦੇ ਨੇ, ਦਾਇਰਾ ਹੀ ਵੱਖਰਾ ਹੈ। ਰਹਿਣ ਦਿਓ, ਠੀਕ ਹੈ, ਇਹਨਾਂ ਕੋਲ ਪੜ੍ਹਾਈ, ਇਹਨਾਂ ਨੂੰ ਕਹੋ ਵੀ ਲੈਕਚਰ ਕਾਲਜਾਂ 'ਚ ਦਿਓ, ਗੁਰਦੁਆਰਿਆਂ 'ਚ ਪ੍ਰੋਫੈਸਰਾਂ ਦਾ ਕੰਮ ਕੋਈ ਨਹੀਂ ਹੈ, ਇਹ ਗੁਰਦੁਆਰੇ ਹੈ ਸੰਤਾਂ ਸਾਧੂਆਂ ਦੇ ਕੰਮ ਦੇ। ਬਾਬਾ ਜਰਨੈਲ ਸਿੰਘ ਤੱਕ ਤਾਂ ਹੀ ਕਿਸੇ ਪ੍ਰੋਫੈਸਰ ਨੂੰ ਚੜ੍ਹਨ ਨਹੀਂ ਸੀ ਦਿੱਤਾ ਜਾਂਦਾ ਸਟੇਜ 'ਤੇ, ਵੀ ਤੁਹਾਡਾ ਪੱਖ ਵੱਖਰਾ ਹੈ, ਦੁਨਿਆਵੀ ਵਿੱਦਿਆ ਦੀ ਗੱਲ ਕਰੋ ਤੁਸੀਂ, ਇਹ ਉਡਾਰੀਆਂ ਵੱਖਰੀਆਂ ਨੇ। ਬਾਬਾ ਬੁੱਢਾ ਪਹਿਲੀ ਜਮਾਤ ਨਹੀਂ ਪੜ੍ਹਿਆ ਅਤੇ ਬ੍ਰਹਮ ਗਿਆਨੀ ਹੈ, 15 ਭਗਤਾਂ ਦੇ ਵਿੱਚੋਂ ਇੱਕ ਭਗਤ ਵੀ ਸਕੂਲੇ ਨਹੀਂ ਗਿਆ, ਗਏ ਕਿਉਂ ਨਹੀਂ ਹੈ ਇਹ ਵੀ ਸੁਣ ਲਿਓ। ਮੰਦਿਰ ਦੇ ਸਕੂਲ ਕੇਵਲ ਉਹਨਾਂ ਲਈ ਖੁੱਲ੍ਹਦੇ ਸੀ ਜਿਨ੍ਹਾਂ ਦੀ ਜਾਤ ਉੱਚੀ ਸੀ, ਜਿਹੜੇ ਬ੍ਰਾਹਮਣ ਸੀ, ਇੱਥੇ ਤਾਂ ਤਕਰੀਬਨ ਹੀ ਸ਼ੂਦਰ ਨੇ। ਵਰਣ ਵੰਡ ਅਨੁਸਾਰ ਕਬੀਰ ਫਰੀਦ ਹੋਣੀ ਕੀ, ਸਾਰੇ ਕੀ ਨੇ? ਕੋਈ ਏਕਾਦ ਭਗਤ ਹੋਵੇਗਾ ਜਿਹਦੀ ਵਰਣ ਵੰਡ ਅਨੁਸਾਰ ਜਾਤ ਉੱਚੀ ਹੈ, ਬਾਕੀ ਸਾਰੇ ਹੀ ਨੀਵੀਂ ਜਾਤ 'ਚੋਂ ਨੇ। ਉਹਨਾਂ ਨੂੰ ਤਾਂ ਪਣਤਾ ਮੰਦਿਰ ਨਹੀਂ ਵੜਨ ਦਿੱਤਾ, ਸਕੂਲ ਨਹੀਂ ਵੜਨ ਦਿੱਤਾ, ਇੱਕ ਵੀ ਵਿਖਾ ਦਿਓ ਦੁਨਿਆਵੀ ਵਿੱਦਿਆ ਦਾ ਗਿਆਨੀ ਇਹਦੇ ਵਿੱਚ ਬੈਠਾ, ਸਾਰੇ ਹੀ ਭਗਤੀ ਕਰਕੇ ਵਿੱਚ ਸਮਾਏ ਹੋਏ ਨੇ। ਇਹ ਰਸਤਾ ਹੈ ਪ੍ਰੇਮ ਦਾ, ਇਹ ਮਾਰਗ ਹੈ ਭਗਤੀ ਦਾ, ਇਹ ਦੁਨਿਆਵੀ ਵਿੱਦਿਆ ਦਾ। ਤੇ ਇੱਥੇ ਇੰਨਾ ਖੰਡਨ ਕੀਤਾ ਹੈ ਬਾਪੂ ਨੇ, ਕਹਿੰਦਾ ਪੜ੍ਹਿਆ ਮੂਰਖ ਆਖੀ ਹੈ, ਇਸ ਲੈਣ ਵਿੱਚ ਪੜ੍ਹਿਆ ਵੀ ਮੂਰਖ ਹੈ। ਹਾਂ ਦੁਨੀਆਂ ਵਿੱਚ ਤੂੰ ਸਿਆਣਾ ਹੋ ਸਕਦਾ, ਤੂੰ ਪੜ੍ਹਿਆ, ਜੇ ਇੱਥੇ ਪੜ੍ਹਾਈ ਦੀ ਕਦਰ ਹੁੰਦੀ ਨਾ ਤੇ ਬਾਪੂ ਨੇ ਇਹ ਲਿਖਣਾ ਸੀ ਵੀ ਕਿਸੇ 90 ਸਾਲਾਂ ਦੇ ਪ੍ਰੋਫੈਸਰ ਨੂੰ ਪੁੱਛ ਕੇ ਬਾਣੀ ਪੜ੍ਹੋ। ਬਾਪੂ ਨੇ ਆਖਿਆ ਨਹੀਂ, ਨਾ ਤੇ ਇੱਥੇ ਚਿੱਟੇ ਧੌਲਿਆਂ ਦੀ ਕੋਈ ਗੱਲ ਹੈ, ਨਾ ਇੱਥੇ ਕੋਈ ਪੜ੍ਹਾਈ ਦੀ ਗੱਲ ਹੈ, ਇੱਥੇ ਤੇ ਅੰਦਰ ਦੀ ਖੇਡ ਹੈ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ, ਤੇ 5 ਸਾਲਾਂ ਦਾ ਕੀ ਪੜ੍ਹਾਈ ਕਰਕੇ ਸਿੱਖ ਗਿਆ ਹੋਵੇਗਾ? ਜੇ ਪੜ੍ਹਾਈ ਕੀਤੇ ਹੀ ਸਿਆਣੇ ਨੇ, ਉਹਨਾਂ ਹੀ ਫੈਸਲਾ ਕਰਨਾ ਹੈ ਵੀ ਭੱਟਾਂ ਦੀ ਬਾਣੀ ਠੀਕ ਹੈ ਜਾਂ ਗਲਤ ਹੈ, ਦਸਮ ਦੀ ਬਾਣੀ ਠੀਕ ਹੈ ਜਾਂ ਗਲਤ ਹੈ। ਤੇ ਫਿਰ ਇੱਕ ਅੱਧਾ ਪੜ੍ਹਿਆ ਵੀ ਚਾਹੀਦਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ, ਸਾਰੇ ਹੀ ਪ੍ਰੇਮ ਨਾਲ ਗਲਵੱਕੜੀ 'ਚ ਲਏ ਨੇ ਬਾਪੂ ਨੇ। ਪੜ੍ਹਾਈ ਦਾ ਇੱਥੇ ਕੋਈ ਲੇਖਾ ਨਹੀਂ ਹੈ, ਇਹਨੂੰ ਘਰ ਰੱਖੋ, ਇੱਥੇ ਸ਼ਰਧਾ ਲੈ ਕੇ ਆਓ, ਇੱਥੇ ਪ੍ਰੇਮ ਲੈ ਕੇ ਆਓ। ਤੇ ਜਿੰਨਾ ਚਿਰ ਇੱਕ ਗੱਲ ਵੱਲ ਧਿਆਨ ਦਿਓ, ਸਾਧੂਆਂ ਸੰਤਾਂ ਦੇ ਹੱਥ ਵਿੱਚ ਪ੍ਰਚਾਰ ਸੀ ਨਾ, ਮਾਸਟਰ ਤਾਰਾ ਸਿੰਘ, ਪ੍ਰੋਫੈਸਰ ਸਾਹਿਬ ਸਿੰਘ ਜਿਹਨੇ ਦਸਮ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ। ਮੈਂ ਤੁਹਾਨੂੰ ਬੇਅੰਤ ਨਾਮ ਗਿਣਾ ਦਿੰਦਾ ਜਿਹੜੇ ਚੰਗੇ ਚੰਗੇ ਹਿੰਦੂ ਪਰਿਵਾਰਾਂ ਦੇ ਬੱਚੇ ਸਿੰਘ ਸੱਜੇ ਸਨ। ਜਿੱਦਣ ਦਾ 20 ਸਾਲਾਂ ਦਾ ਪ੍ਰੋਫੈਸਰਾਂ ਕੋਲ ਪ੍ਰਚਾਰ ਆਇਆ, ਸਾਧੂਆਂ ਸੰਤਾਂ ਨੂੰ ਭੰਡਣ ਲੱਗੇ ਨੇ, ਤੁਸੀਂ ਸਿੱਖ ਹੀ ਵਿਖਾ ਦਿਓ, ਸਿੱਖ ਪੂਰਨ ਸਿੱਖ ਬਣ ਜਾਵੇ, ਸਿੱਖਾਂ ਦੇ ਕਾਕੇ ਵਾਲ ਕਟਾ ਰਹੇ ਨੇ। एक हिंदू लिया दे जेड़ा सिख बनया आवे। जिदन का प्रोफेसर तो प्रचार आया तो 84 तक तुहानू मैं लखा हिंदू लिया दिना। बाबा अतर सिंह जेड़े पिंड विचों लंघदे सी हिंदू ही हुंदे सी ना, उत्थे सारे का सारा पिंड ही अमृतधारी बन जांदा सी। क्योंकि वेखो जी, दंद के डाक्टर ने दंदा का इलाज करना, कन्न वाले ने कन्न का करना। तुहाडा ये दायरा ही नहीं है, ये दायरा है प्रेम का, पढ़ाई का दायरा इत्थे नहीं है। इत्थे ग्रैमर काम नहीं आवेगी, इत्थे श्रद्धा काम आउंदी है, इत्थे अध्यात्मक पक्ष वेख्या जांदा, इत्थे अंदर वेख्या जांदा। मोढ़े ते टंगे स्टार नहीं गिने जांदे भी किन्ना पढ़िया है, इत्थे चम नहीं वेंदा बापू नानक, इत्थे अंदर वेख्या जांदा है। इत्थे ते ये भी गल आखी है, पढ़िया अनपढ़िया परमगत भाव है। ये कहिंदे जी विचार तो बिना मुक्ति नहीं, बाणी दी विचार तो बिना तरिया नहीं जा सकता। ते बापू कहिंदा जी अनपढ़ भी है, विचार नहीं भी आउंदी, तू प्रेम कर लै तू पहुंच जावेगा। जे पढ़िया है तो प्रेम फिर भी करना पैना, इतने झखा ना मारी भी अपनी विद्या इतने थोपी जावे नहीं। बाणी ते किंतु करदे ने अजकल दे पढ़े लिखे, ते पढ़िया लिखिया नूं जगह ही नहीं दित्ती बापू ने। सारे ही प्रेमा भगती वाले रखे ने गोद विच, पढ़िया पता है सवाल करेगा तर्क करेगा, जे दित्ती है ते कोई कढ के दिखा दिओ किन्हां नूं जगह है। जिन प्रेम कियो ते नहीं भरा पायो, इत्थे मार्ग प्रेम दा है। दीन दुनिया दे पातशाह कहिंदे भी ये बाणियां पढ़िया करते हो, चोर जदों काबू आ गए ते उन्हां पूछ ही लिया भरावा भी तू जिहड़ी सजा देनी दे दई, आ दस भी ये होया किदां है, ये कोट किवें हो जांदा है, ये बिपता तो किवें तू बचदा है। ते गुटों फड़ के कहिंदा भी चोरी छड दिओ, तुहानू उस खसम दे दर ते लै जाना है जिहदियां बरकतां ने। गुरु अर्जन साहब दे चरनी लै आया ते जिन्हें उस दे दिदारे कीते फिर उन्हें ते उदे ही हो जाना सी ना, फिर चोरी ते छड़ी जानी सी। इस करके ये बाणी पढ़नी है, ये दुखां तकलीफां दे ते साडे दरमियान कोट बन जाती है, किला बन जाती है, सानू बचाउंदी है। ते जे किते दुख करमगत विच लिखिया है आ भी जावे, सूली वर्गा भी वड्डा दुख होवे ते कंडे जिड्डा कर दिंदी है। बरकतां ऐसियां ने, दुख आउंदा नहीं, आ गया है ते जरन शक्ति ऐसी हो जावेगी भी साहबजादियां दियां चप्पणियां झाड़ दित्तियां गईयां। जदों नीयां च चिणिया है, चप्पणियां झाड़ दित्तियां गईयां है, पर शी किसे जलाद ने नहीं सुनी। 7 ते 9 साल दे बच्चे ने गोडे झाड़ दिते गए भी नी इट ठीक नहीं लग रही। जलाद कहिंदा जी इट झाड़ दवां, एडा निर्दयी सी सूबा, कहिंदा खजाने दे पैसे खराब नहीं करने, इट नहीं भन्नी, गोडे भन्न दिओ। अच्छा 7 ते 9 साल दे बच्चे दे कंडा चुभ जावे, मां प्यो दे गल नाल चंबड़ के रोंदा, इन्हां दे गोडे चप्पणियां ला दित्तियां गईयां ने, दर्दी कोई नहीं है। ये की है, चौकी चौ गिरद हमारे, ये बाणी दी ताकत है, ये बाणी दियां बरकतां ने। गुरु साहब सच्चे पातशाह इउं हुक्म करदे ने, सोठ दे विच ये बाणी अंकत है, अगे सोहिला शुरू होवेगा। ये 4 शब्द जिन्हां नूं रखिया दे शब्द कहिंदे हां गुरु अर्जन साहब दे ने। सतनाम श्री वाहिगुरु साहिब जी, सोरठ महला पंजवां, गुर का शब्द रखवारे, चौकी चौ गिरद हमारे, राम नाम मन लागा, जमल जाए कर भागा। धन धन श्री गुरु अर्जन देव साहिब जी। कहिंदे भी गुरु दा शब्द तेरे ते दुखां दे दरमियान कोट बनेगा, गुर का शब्द रखवारे रखियक बनेगा। किवें रखिया करेगा? जिवें किसे राजे दी उहदे चौगिरदे बनिया किला रखिया करदा है, इदां तेरी रखिया करेगा। हुण किला बनावे जां ना बनावे, बस समझ लो भी जिदा राजे नूं किले दा भरोसा है, सिखा तैनू रखिया दे शब्दां ते भरोसा चाहीदा। ਇੱਦਾਂ ਤੇਰੀ ਰੱਖਿਆ ਕਰੇਗਾ। ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਭਾਗਾ, ਲੱਜਾ ਲੱਜਾ ਸ਼ਰਮਸਾਰ ਸ਼ਰਮਿੰਦਾ, ਹੋਰ ਬਿਪਤਾ ਤੇ ਛੱਡ, ਨਿੱਕੇ ਮੋਟੇ ਦੁੱਖ ਤੇ ਛੱਡ, ਇੱਥੋਂ ਤੱਕ ਜਦੋਂ ਮੌਤ ਆ ਗਈ, ਜਮ ਵੀ ਲੱਜਾ ਖਾ ਕੇ ਸ਼ਰਮਿੰਦਾ ਹੋ ਕੇ ਭੱਜੇਗਾ, ਤੇਰੇ ਤਾਈਂ ਹੱਥ ਨਹੀਂ ਉਹਦਾ ਪਹੁੰਚ ਸਕਦਾ, ਕਿਉਂਕਿ ਸਿੱਖ ਸਿੱਧੇ ਹੀ ਸੱਚਖੰਡ ਨੂੰ ਜਾਂਦੇ ਨੇ। ਕਿਹੜੇ? ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ, ਜਿਹਨੇ ਗੁਰੂ ਨਾਨਕ ਨੂੰ ਸੁਣਿਆ ਹੈ, ਦਿਦਾਰੇ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕਰਦੇ ਨੇ, ਗੁਰੂ ਦੀ ਸੁਣਦੇ ਨੇ, ਉਹਦੇ ਅਨੁਸਾਰ ਜੀਵਨ ਢਾਲਦੇ ਨੇ, ਉਹ ਨਾ ਗਰਭ ਚ ਆਇਆ ਨਾ ਜਮਾਂ ਦੇ ਹੱਥ ਆ। ਜਿਹੜਾ ਜਮਾਂ ਹੀ ਹੱਥ ਆ ਗਿਆ ਉਹਨੇ ਗਰਭ ਚ ਆਉਣਾ ਹੀ ਆਉਣਾ, ਉਹਨੂੰ ਕੁੱਟ ਕੱਟ ਕੇ ਫਿਰ ਮੋੜ ਦਿੰਦੇ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜਿਹੜਾ ਉਹਨਾਂ ਦੀ ਬਾਣੀ ਪੜ੍ਹਦਾ ਹੈ, ਜਿਹਦਾ ਗੁਨਾਹ ਹੀ ਕੋਈ ਨਾ ਹੋਵੇ ਉਹ ਜੇਲ੍ਹ 'ਚ ਨਹੀਂ ਜਾਂਦਾ, ਜਿਹਦਾ ਗੁਨਾਹ ਹੈ ਸਿਪਾਹੀਆਂ ਫੜ ਲਿਆ ਜੇਲ੍ਹ 'ਚ ਲੈ ਗਏ, ਸਜ਼ਾ ਪੂਰੀ ਹੋਈ ਬਾਹਰ ਆ ਗਿਆ, ਉਹਦੇ 'ਤੇ ਸਾਰੀ ਉਮਰ ਅੱਖ ਰੱਖਦੇ ਨੇ ਵੀ ਕੋਈ ਵਾਰਦਾਤ ਹੋਈ ਤਾਂ ਇਹ ਜ਼ਰੂਰ ਸ਼ਾਮਲ, ਫਿਰ ਚੁੱਕੇ ਵਾਰਦਾਤ ਕੋਈ ਵੀ ਕਰ ਜਾਵੇ ਉਹ ਠੱਪਾ ਲੱਗ ਗਿਆ ਚੁੱਕੇ ਫਿਰ ਅੰਦਰ ਸੁੱਟ ਦਿੰਦੇ ਨੇ। ਪਰ ਜਿਹਦੇ 'ਤੇ ਗੁਰੂ ਦਾ ਠੱਪਾ ਹੈ ਉਹ ਇਹਨਾਂ ਰਸਤਿਆਂ ਤੋਂ ਰਹਿਤ ਹੈ, 84 ਦੇ ਗੇੜ ਤੋਂ ਰਹਿਤ ਹੈ, ਜਮਾਂ ਤੋਂ ਰਹਿਤ ਹੈ, ਜਮਾਂ ਦੇ ਰਸਤੇ ਨਹੀਂ ਜਾਂਦਾ। ਜਮਲ ਜਾਏ ਕਰ ਭਾਗਾ, ਜਮ ਭੱਜ ਜਾਂਦੇ ਨੇ ਉਹਦੇ ਪਾਸੋਂ ਦੂਰ। ਕਿਹਨਾਂ ਦੇ ਪਾਸੋਂ? ਰਾਮ ਨਾਮ ਮਨ ਲਾਗਾ, ਜਿਹਨਾਂ ਨੂੰ ਚਸਕਾ ਪੈ ਗਿਆ ਹੈ ਰਾਮ ਦੇ ਨਾਮ ਦਾ, ਜਿਹਨਾਂ ਨੂੰ ਰਸ ਆ ਗਿਆ ਹੈ ਰਾਮ ਦੇ ਨਾਮ ਵਿੱਚੋਂ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਇੱਥੇ ਪਾਤਸ਼ਾਹ ਕਹਿੰਦੇ ਨੇ ਜਿਸ ਪ੍ਰਭੂ ਦਾ ਅਸੀਂ ਨਾਮ ਜਪਦੇ ਹਾਂ ਉਹਨੂੰ ਜਦੋਂ ਵੀ ਯਾਦ ਕਰਨਾ ਇੱਕ ਤਰਲਾ ਲਿਆ ਕਰੋ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਤੇਰਾ ਨਾਮ ਤਾਂ ਜਪਦੇ ਹਾਂ ਕਿਉਂਕਿ ਤੂੰ ਸੁੱਖਾਂ ਦਾ ਦੇਣ ਵਾਲਾ ਹੈ, ਸੁੱਖਾਂ ਦਾ ਦਾਤਾ ਹੈ, ਤੇਰੇ ਹੀ ਬਖਸ਼ੇ ਸੁੱਖ ਅਸੀਂ ਭੋਗ ਰਹੇ ਹਾਂ। ਔਰ ਇੱਕ ਹੋਰ ਬਖਸ਼ਿਸ਼ ਜਿਹੜੀ ਤੂੰ ਕਰਦਾ ਹੈ, ਬੰਧਨ ਕਾਟ ਕਰੇ ਮਨ ਨਿਰਮਲ, ਜਿੱਥੇ ਤਨ ਦੇ ਰੋਗਾਂ ਤੋਂ ਬਚਾ ਸਕਦਾ ਹੈ ਉੱਥੇ ਮਨ ਨੂੰ ਬੰਧਨ ਬੜੇ ਨੇ, ਇਹ ਵਿਕਾਰਾਂ ਦੇ ਜਿੰਨੇ ਬੰਧਨ ਨੇ ਮਨ ਨੂੰ ਹੀ ਨੇ, ਤਨ ਤੇ ਉਹਦੇ ਇਸ਼ਾਰਿਆਂ ਤੇ ਨੱਚਦਾ ਹੈ। ਪਹਿਲਾਂ ਮਨ ਨੂੰ ਕਾਮ ਦਾ ਬੰਧਨ ਹੈ, ਮਨ ਦੇ ਇਸ਼ਾਰੇ ਤੇ ਕਾਮੀ ਬਣਦਾ ਹੈ ਤਨ ਜਾ ਕੇ, ਕ੍ਰੋਧ ਦਾ, ਲੋਭ ਦਾ, ਈਰਖਾ ਦਾ ਸਭ ਤੋਂ ਵੱਡਾ ਬੰਧਨ ਹੈ ਵੀ ਚਿੰਤਾ ਬੜੀ ਹੈ ਸਾਨੂੰ, ਆਪਣੀ ਤੇ ਕਰੀਏ ਗਵਾਂਢੀਆਂ ਦੀ ਬੜੀ ਕਰਦੇ, ਵੀ ਜੇ ਗਵਾਂਢੀਆਂ ਦਾ ਘਰ ਵੱਡਾ ਨਾ ਤੇ ਸਾਡਾ ਨਿੱਕਾ ਹੈ, ਅੱਗ ਲਾਉਣ ਤੱਕ ਜਾਂਦੇ ਨੇ ਉਹਦੇ ਘਰ ਨੂੰ ਵੀ ਸਾਡੀ ਕੋਠੀ ਏਡੀ ਚਾਹੀਦੀ ਹੈ, ਗੈਰਾਂ ਦੀ ਚਿੰਤਾ ਬਹੁਤੀ ਹੈ। ਇਹ ਸਾਰੇ ਮਨ ਦੇ ਰੋਗ ਨੇ, ਜਿੰਨੇ ਵੀ ਮਨ ਦੇ ਰੋਗ ਨੇ, ਜਿੰਨੀਆਂ ਵੀ ਮਨ ਦੀਆਂ ਚਿੰਤਾਵਾਂ ਨੇ, ਆ ਭਾਵੇਂ ਬਾਹਰਲੇ ਮੁਲਕਾਂ 'ਚ ਕਮਾਈ ਕਮੂਈ ਤੁਹਾਨੂੰ ਚੰਗੀ ਹੈ, ਪਰ ਡਿਪਰੈਸ਼ਨ ਰੇਟ ਪੰਜਾਬ ਨਾਲੋਂ ਜ਼ਿਆਦਾ, ਜੇ ਅਮੈਰੀਕਾ ਚਲੇ ਜਾਓ, ਕੈਨੇਡਾ ਚਲੇ ਜਾਓ, ਇਹ ਚਿੰਤਾ ਹੈ ਮਨ ਦੀ, ਇਹ ਨੋਟਾਂ ਨਾਲ ਨਹੀਂ ਮਿਟੇਗੀ, ਨੋਟ ਜ਼ਿਆਦੇ ਨੇ ਤਾਂ ਸਾਂਭਣ ਦਾ ਰੌਲਾ, ਹੁਣ ਟੈਕਸ ਤੋਂ ਕਿਵੇਂ ਬਚਣਾ, ਇਹ ਨੋਟਾਂ ਨਾਲ ਨਹੀਂ ਮਿਟਦੀ, ਨੋਟਾਂ ਨਾਲ ਪਦਾਰਥਾਂ ਦੀ ਭੁੱਖ ਥੋੜ੍ਹੀ ਬਹੁਤ ਮਿਟਦੀ ਹੈ, ਉਹ ਵੀ ਇੰਨੀ ਕੁ ਵੀ ਲੱਕੜ 4 ਸੁੱਟੋ ਹੱਕ ਦੇ ਵਿੱਚ ਥੋੜ੍ਹੀ ਮੱਚਦੀ ਹੈ, 40 ਸੁੱਟੋ ਵੱਧ ਮੱਚਦੀ ਹੈ, ਅੱਗ ਕਦੇ ਵੀ ਲੱਕੜਾਂ ਨਾਲ ਮਿਟਦੀ ਨਹੀਂ ਹੈ, ਭਾਵੇਂ ਸਾਰੇ ਦੁਨੀਆਂ ਦੇ ਜੰਗਲ ਵਿੱਚ ਸੁੱਟ ਦਿਓ ਓਡਾ ਹੀ ਭਾਂਬੜ ਵੱਧ ਆ ਜਾਂਦਾ ਹੈ। ਇੱਦਾਂ ਪਦਾਰਥ ਨੇ, ਅੱਜ $10,000 ਦੀ ਕਾਰ ਹੈ, ਲੱਕੜਾਂ 4 ਵੱਧ ਪੈ ਗਈਆਂ, ਕੱਲ੍ਹ ਨੂੰ ਭੁੱਖ ਵਧੇਗੀ, ਤੂੰ ਕਹਿਣਾ ਵੀ $1,00,000 ਵਾਲੀ ਚਾਹੀਦੀ ਹੈ, ਅੱਜ ਛੋਟਾ ਘਰ ਹੈ ਵੱਡਾ, ਇਹ ਭੁੱਖ ਵੱਧ ਹੀ ਜਾਣੀ ਹੈ, ਜਿੱਡਾ ਅਮੀਰ ਓਡਾ ਹੀ ਭਿਖਾਰੀ ਬਾਣੀ ਕਹਿੰਦੀ ਹੈ। ਜੇ ਸੰਤੋਖ ਆਇਆ ਹੈ, ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ, ਉਹ ਬਾਣੀ ਨਾਲ ਹੀ ਆਉਂਦਾ ਹੈ, ਰੱਜ ਬਾਣੀ ਦਾ ਹੀ ਹੈ, ਹੋਰ ਕੋਈ ਵਸਤੂ ਰਜਾ, ਕਿਉਂਕਿ ਅੱਗ ਪਾਣੀ ਨਾਲ ਹੀ ਬੁੱਝਦੀ ਹੈ, ਤ੍ਰਿਸ਼ਨਾ ਦੀ ਅੱਗ ਬਾਣੀ ਨਾਲ ਹੀ ਬੁੱਝਦੀ, ਲੱਕੜਾਂ ਨਾਲ ਨਹੀਂ ਬੁੱਝੇਗੀ। ਸੋ ਪਾਤਸ਼ਾਹ ਕਹਿੰਦੇ ਨੇ ਬੰਧਨ ਕਾਟ ਕਰੇ ਮਨ ਨਿਰਮਲ, ਕਾਮ ਕ੍ਰੋਧ ਵਿਕਾਰਾਂ ਦੇ ਨਾਲ ਮਨ ਹੈ ਮੈਲਾ। ਬੱਚੇ ਨੂੰ ਭਗਵਾਨ ਕਿਉਂ ਕਹਿੰਦੇ ਸੀ? ਬੱਚੇ ਦੇ ਮਨ ਵਿੱਚ ਜਿੰਨੇ ਵੀ ਫੁਰਨੇ ਆਉਂਦੇ ਸੀ, ਤਨ ਦੀ ਸਮਰੱਥਾ ਹੀ ਨਹੀਂ ਹੈ ਵੀ ਅੰਜਾਮ ਦੇ ਸਕੇ। ਅਸੀਂ ਵੱਡੇ ਹੋਏ, ਮਨ ਵਿਕਾਰੀ ਸੀ, ਜਨਮਾਂ ਜਨਮਾਂਤਰਾਂ ਤੋਂ ਪਸ਼ੂ ਰਿਹਾ, ਕਿਤੇ ਕੁਝ ਰਿਹਾ, ਵਿਕਾਰੀ ਸੀ, ਕਾਮੀ ਸੀ, ਕ੍ਰੋਧੀ ਸੀ, ਲੋਭੀ ਸੀ। ਅੱਜ ਸਰੀਰ ਵੀ ਸਾਥ ਦੇ ਰਿਹਾ, ਜੋ ਮਨ ਕਹਿੰਦਾ ਸਰੀਰ ਕਰਨ ਦੇ ਸਮਰੱਥ ਹੋ ਗਿਆ। ਬੱਚਾ ਭਗਵਾਨ ਸੀ, ਵੱਡਾ ਹੋ ਕੇ ਸ਼ੈਤਾਨ ਬਣ ਗਿਆ। ਸ਼ੈਤਾਨ ਤਾਂ ਬਣਿਆ ਹੈ ਵੀ ਉਹ ਜਿਹੜੇ ਮਨ ਦੇ ਹੁਕਮ ਲਾਗੂ ਹੋਏ ਨੇ ਉਹ ਤਨ ਕਰ ਰਿਹਾ ਹੈ। ਨਿੱਕਾ ਹੁੰਦਾ ਕਰ ਨਹੀਂ ਸੀ ਪਾਉਂਦਾ, ਸਾਫ਼ ਸੁਥਰਾ ਹੈ। ਭਗਵਾਨ ਆਖਿਆ ਗਿਆ ਰੱਬ ਸਾਫ਼ ਹੁੰਦਾ, ਨਿਰਮਲ ਹੁੰਦਾ। ਕਹਿੰਦੇ ਜੇ ਬੱਚਿਆਂ ਵਾਂਗੂ ਨਿਰਮਲ ਹੋਣਾ ਹੈ ਤੇ ਰਾਮ ਦੇ ਨਾਮ ਦਾ ਸਾਬਣ ਮਲਿਆ ਕਰ ਇਸ ਜਿੰਦ ਦੇ ਉੱਤੇ, ਇਸ ਮਨ ਦੇ ਉੱਤੇ, ਤੇ ਸੁਜਾਖਾ ਹੋ ਜਾਵੇਗਾ, ਮੈਲ ਲੈ ਜਾਵੇਗੀ, ਨਿਰਮਲ ਹੋ ਜਾਵੇਗਾ। ਮਨ ਦੀਆਂ ਚਿੰਤਾਵਾਂ ਦੇ ਬੰਧਨ, ਵਿਕਾਰਾਂ ਦੇ ਬੰਧਨ ਕੱਟਣ ਦੇ ਜੇ ਕੋਈ ਸਮਰੱਥ ਹੈ ਤੇ ਉਹ ਗੁਰੂ ਨਾਨਕ ਦੀ ਬਾਣੀ ਹੈ। ਕਿਉਂਕਿ ਅੱਗ ਨੂੰ ਬੁਝਾਉਣ ਦੇ ਸਮਰੱਥ ਕੇਵਲ ਪਾਣੀ ਹੁੰਦਾ ਹੈ, ਤ੍ਰਿਸ਼ਨਾ ਦੇ ਬੰਧਨ ਕੱਟਣ ਲਈ ਕੇਵਲ ਬਾਣੀ ਹੀ ਹੈ। ਪੂਰਨ ਪੁਰਖ ਵਿਧਾਤਾ ਕਿਹਦੇ ਨਾਮ ਦੀ ਬਾਣੀ ਹੈ? ਜਿਹੜਾ ਪੂਰਨ ਹੈ, ਕਿਹਦਾ ਨਾਮ ਜਪਣਾ ਹੈ? ਜਿਹੜਾ ਪੁਰਖ, ਪੁਰਸ਼ੋਤਮ, ਸਾਰੀ ਕਾਇਨਾਤ ਦਾ ਮਾਲਕ ਹੈ, ਖਸਮ ਹੈ। ਜਿਵੇਂ ਇੱਕ ਪਤੀ ਨੂੰ ਇਸਤਰੀ ਦੇ ਦੁੱਖਾਂ ਸੁੱਖਾਂ ਦੇ ਵਿੱਚ ਸਾਥ ਦੇਣਾ ਪੈਂਦਾ ਹੈ ਔਰ ਆਪਣੀ ਇਸਤਰੀ ਦੀ ਚਿੰਤਾ ਹੈ, ਇੱਦਾਂ ਅਕਾਲ ਪੁਰਖ ਨੂੰ ਸਾਰੀ ਹੀ ਸ੍ਰਿਸ਼ਟੀ ਦੀ ਚਿੰਤਾ ਹੈ। ਪੁਰਸ਼ ਹੈ ਉਹ, ਅਸਲ ਪੁਰਸ਼ ਉਹ ਹੀ ਹੈ। ਪੁਰਸ਼ ਦਾ ਮਤਲਬ ਹੁੰਦਾ ਬਹੁਤ ਤਾਕਤਵਰ, ਪੁਰਸ਼ਾਰਥ ਵਾਲਾ। ਉਹਦੇ ਨੂੰ ਤਾਕਤਵਰ ਕੌਣ ਹੈ? ਕਲਗੀਧਰ ਤਾਂ ਹੀ ਕਹਿੰਦੇ ਨੇ ਦਸਮ ਬਾਣੀ ਵਿੱਚ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਉਹਦੀ ਸਦਾ ਜਿੱਤ ਹੈ, ਇੰਨਾ ਤਾਕਤਵਰ ਪੁਰਸ਼ ਹੈ। ਉਹ ਹਾਰਦਾ ਨਹੀਂ ਹੈ ਕਿਸੇ ਕੋਲੋਂ, ਉਹ ਪੂਰਨ ਹੈ, ਅਧੂਰਾ ਨਹੀਂ ਹੈ। ਜਿੰਨੇ ਵੀ ਅਸੀਂ ਦੁਨੀਆਂ 'ਤੇ ਹਾਂ, ਕੋਈ ਨਾ ਕੋਈ ਸਾਡੇ 'ਚ ਅਧੂਰਾਪਨ ਹੈ। ਪ੍ਰਭੂ ਅਧੂਰਾ ਨਹੀਂ ਹੈ। ਵਿਧਾਤਾ ਜਿੰਨੀ ਵੀ ਰਚਨਾ ਵੇਖਦੇ ਜੇ ਇਹਨੂੰ ਬਣਾਉਣ ਵਾਲਾ ਹੈ। ਭੁਲੇਖੇ ਲੱਖ ਤੁਸੀਂ ਪਾਲ ਲਓ ਵੀ ਸ਼ਾਇਦ ਬ੍ਰਹਮਾ ਆਪਣੀ ਮਰਜ਼ੀ ਨਾਲ ਸ੍ਰਿਸ਼ਟੀ ਸਾਜ ਰਿਹਾ, ਨਹੀਂ, ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ ਕਰ ਸਕਦਾ। ਤੁਸੀਂ ਏਕਾਂ ਦੇ ਜੇ ਉਹਦੇ ਹੁਕਮ 'ਚ ਕਰੋੜਾਂ ਸਾਜ ਰਹੇ ਨੇ, ਉਹਦੇ ਤੋਂ ਬਾਹਰ ਕੁਝ ਨਹੀਂ ਹੈ। ਅਸਲ ਬਣਾਉਣ ਵਾਲਾ ਉਹ ਹੈ, ਭਾਵੇਂ ਉਹ ਬ੍ਰਹਮਾ ਹੈ, ਸ਼ਿਵਜੀ ਹੈ, ਵਿਸ਼ਨੂੰ ਹੈ, ਇਹਨਾਂ ਨੂੰ ਵੀ ਬਣਾਉਣ ਵਾਲਾ ਉਹ ਹੈ। ਸਾਰੀ ਸ੍ਰਿਸ਼ਟੀ ਦਾ ਰਚਨਹਾਰ ਉਹ ਪਰਮਾਤਮਾ ਹੈ, ਉਹ ਵਿਧਾਤਾ ਹੈ, ਮਨ ਦੇ ਪਵਿੱਤਰ ਕਰਨ ਵਾਲਾ ਉਹ ਹੈ। ਵਿਧਾਤਾ ਕਹਿੰਦੇ ਨੇ ਫਲ ਪ੍ਰਦਾਨ ਕਰਨ ਵਾਲਾ, ਤੁਹਾਡੇ ਕਰਮਾਂ ਦੇ ਫਲ ਵੀ ਉਹ ਪ੍ਰਦਾਨ ਕਰਦਾ ਹੈ। ਚੰਗੇ ਕਰਮਾਂ ਨੂੰ ਝੋਲੀਆਂ ਭਰ ਭਰ ਖੁਸ਼ੀਆਂ ਖੇੜੇ ਫੁੱਲ ਵੰਡੀ ਜਾਂਦਾ ਤੇ ਬੁਰਿਆਂ ਨੂੰ ਕੰਡੇ ਦੇਈ ਜਾਂਦਾ, ਇਹ ਫਲ ਪ੍ਰਦਾਨ ਕਰਨ ਵਾਲਾ ਵਿਧਾਤਾ ਉਹ ਹੈ। ਫਲ ਪ੍ਰਦਾਤਾ ਵਾਹਿਗੁਰੂ ਹੈ, ਸਭ ਕੁਝ ਦੇਣ ਵਾਲਾ ਉਹ ਹੈ, ਤੇ ਜਦੋਂ ਦਿੰਦਾ ਉਹ ਹੈ ਤੇ ਸੁੱਖ ਜੇ ਚਾਹੀਦੇ ਨੇ ਤੇ ਉਹਦੇ ਕੋਲੋਂ ਮੰਗਿਆ ਕਰੋ, ਸਾਰਿਆਂ ਦੀਆਂ ਝੋਲੀਆਂ ਭਰਦਾ ਹੈ। ਨਾਨਕ ਪ੍ਰਭ ਅਵਿਨਾਸੀ ਤਾਂ ਕੀ ਸੇਵ ਨਾ ਬਿਰਤੀ ਜਾਸੀ। ਉਹਦੇ ਲੱਛਣ ਇਹ ਵੀ ਨੇ ਜਿਹਦਾ ਨਾਮ ਅਸੀਂ ਜਪਣਾ ਨਾ, ਉਹਨੂੰ ਕੱਟਿਆ ਵੱਢਿਆ ਨਹੀਂ ਜਾ ਸਕਦਾ, ਨਾਸ਼ ਤੋਂ ਰਹਿਤ ਹੈ, ਉਹਦਾ ਨਾਸ਼ ਨਹੀਂ ਕੀਤਾ ਜਾ ਸਕਦਾ। ਗੁਰੂ ਅਰਜਨ ਸਾਹਿਬ ਕਹਿੰਦੇ ਉਹ ਜਿਹੜਾ ਪ੍ਰਭੂ ਪਰਮਾਤਮਾ ਗੁਰੂ ਨਾਨਕ ਸਰੂਪ ਜੋ ਸਰਗੁਣ ਹੋ ਕੇ ਆਇਆ ਹੈ, ਸਰਗੁਣ ਚੋਲਾ ਤੇ ਮਿੱਟੀ ਦਾ ਹੈ, ਉਹ ਮਿੱਟੀ ਹੋ ਜਾਣਾ, ਨਿਰਗੁਣ ਸਰੂਪ ਨਾਸ਼ ਨਹੀਂ ਹੋ ਸਕਦਾ, ਉਹ ਸਦਾ ਰਹਿਣ ਵਾਲਾ ਹੈ। ਤਾਂ ਕਿ ਸੇਵ ਨਾ ਬਿਰਥੀ ਜਾਸੀ, ਵਿਅਰਥ ਨਹੀਂ ਜਾਵੇਗੀ ਸੇਵਾ ਉਹਦੀ, ਉਹਦੀ ਜਿੰਨੀ ਵੀ ਸੇਵਾ ਕਰੋ ਵਿਅਰਥ ਨਹੀਂ ਜਾਂਦੀ। ਬੰਦੇ ਦੀ ਕਰੋਗੇ, ਕਈ ਵਾਰ ਆਪਾਂ ਕਹਿ ਦਿੰਦੇ ਵੀ ਕੰਮ ਇਹਦੇ ਬੜੇ ਕੀਤੇ, ਪਰ ਜਦੋਂ ਸਾਨੂੰ ਮਤਲਬ ਪਿਆ ਇਹਨੇ ਮਤਲਬ ਨਹੀਂ ਦਿੱਤਾ। ਗੁਰੂ ਦੀ ਸੇਵਾ ਵਿਅਰਥ ਨਹੀਂ ਜਾਂਦੀ, ਉਹ ਸਦਾ ਹੀ ਸੇਵਾ ਦਾ ਫਲ ਸਾਨੂੰ ਪ੍ਰਾਪਤ ਹੁੰਦਾ ਹੈ। ਬਾਬੇ ਲਹਿਣੇ ਦੀ ਕੀਤੀ ਕਿਤੇ ਵਿਅਰਥ ਗਈ ਹੈ? ਦੁਨੀਆਂ ਦੇ ਸਭ ਤੋਂ ਵੱਡੇ ਤਖ਼ਤ ਦਾ ਦੂਜਾ ਮਾਲਕ ਬਣਾ ਕੇ, ਗੁਰੂ ਅੰਗਦ ਬਣਾ ਕੇ ਰੱਖ ਦਿੱਤਾ ਹੈ। 12 ਸਾਲ ਬੁੱਢੇ ਬਾਪੂ ਨੇ, ਨਾਂ ਕੀ ਪਾਇਆ ਉਹਦਾ? ਹਮਰੂ ਨੇ ਥਾਵਾਂ ਕਹਿੰਦੇ ਸੀ ਉਸਨੂੰ, ਕਿਉਂ ਕਹਿੰਦੇ ਸੀ ਵੀ ਕੁੜਮਾਂ ਦੇ ਜਾ ਕੇ ਟੋਕਰੀ ਢਾਉਂਦਾ ਹੈ, ਇਹਦਾ ਕੋਈ ਘਰ ਬਾਰ ਨਹੀਂ ਹੈ। ਨਿਥਾਵਾਂ, ਐਸਾ ਸ਼ਬਦ ਦੀਨ ਦੁਨੀਆਂ ਦੇ ਮਾਲਕ ਲਈ ਲੋਕ ਵਰਤਦੇ ਰਹੇ, ਤੇ ਜਦੋਂ ਸੇਵਾ ਕੀਤੀ, ਨਿਥਾਵਿਆਂ ਦਾ ਥਾਮ ਸਾਹਿਬ, ਨਿਤਾਣਿਆਂ ਦਾ ਤਾਣ ਸਾਹਿਬ, ਨਿਓਟਿਆਂ ਦੀ ਓਟ ਗੁਰੂ ਅੰਗਦ ਸਾਹਿਬ ਕਹਿੰਦੇ, ਜਿਹਦੇ ਸਿਰ 'ਤੇ ਛੱਤ ਨਹੀਂ, ਜਿਹਦੇ ਕੋਲ ਬਲ ਨਹੀਂ, ਜਿਹਦਾ ਜਤੀਮ ਹੈ ਗੁਰੂ ਅਮਰਦਾਸ ਤੇਰੇ ਦਰ ਤੇ ਆ ਜਾਵੇ ਤੇ ਝੋਲੀਆਂ ਭਰ ਕੇ ਲੈ ਜਾਵੇਗਾ, ਜਿਨ੍ਹਾਂ ਦੇ ਪੱਲੇ ਕੱਖ ਨਹੀਂ ਤੇਰੇ ਹੋ ਜਾਣ ਤੇ ਤਖਤੋ ਤਾਜ ਦਾ ਆਨੰਦ ਮਾਣ ਸਕਦੇ ਨੇ। ਕੱਖਾਂ ਨੂੰ ਤਖਤਾਂ ਤੇ ਬਾਉਣ ਵਾਲਾ ਗੁਰੂ ਅਮਰਦਾਸ ਬਣਾ ਦਿੱਤਾ। ਇਹ ਸੇਵਾ ਚੋਂ ਮਿਲਿਆ ਸਭ ਕੁਝ, ਸੇਵਾ ਚੋਂ ਬਰਕਤਾਂ ਨੇ, ਸੇਵਾ ਵਿਅਰਥ ਨਹੀਂ ਜਾਂਦੀ। ਨਿਥਾਵਾਂ ਕਹਿੰਦੇ ਸੀ ਨਾ ਸਾਰੇ, ਤੇ ਕਹਿੰਦੇ ਸੀ ਵੀ ਜੇ ਟੋਕਰੀ ਢੋਣੀ ਹੈ ਤੇ ਕਿਤੇ ਹੋਰਾਂ ਦੇ ਢੋਣਾ, ਆਪਾਂ ਮੁੰਡੇ ਵਾਲੇ ਉਹ ਸਾਹਮਣੇ ਕੁੜੀ ਵਾਲੇ, ਕਿਉਂਕਿ ਬੀਬੀ ਅਮਰੋ ਭਤੀਜਿਓ ਨਹੁੰ ਸੀ, ਗੁਰੂ ਅਮਰਦਾਸ ਸਾਹਿਬ ਦੀ ਭਤੀਜੇ ਨਾਲ ਵਿਆਹੀ ਸੀ। ਤੇ ਗੁਰੂ ਅੰਗਦ ਸਾਹਿਬ ਨੂੰ ਕੁੜੀ ਵਾਲੇ ਕਿਹਾ ਤੇ ਅਸੀਂ ਮੁੰਡੇ ਵਾਲੇ, ਤੇ ਮੁੰਡੇ ਵਾਲੇ ਨੱਕ ਜਿਹਾ ਥੋੜਾ ਉੱਚਾ ਰੱਖਦੇ ਆ, ਐ ਮੁੱਛ ਕੁੰਡੀ ਰੱਖਦੇ। ਤੇ ਮੈਂ ਕਈ ਵਾਰ ਸੋਚਦਾ ਵੀ 18 ਵਰੇ ਜਿਹਨੇ ਦਿਲ ਦਾ ਟੁਕੜਾ ਪਾਲ ਕੇ ਤੇਰੀ ਝੋਲੀ ਪਾਇਆ, ਤੂੰ ਤੇ ਭਿਖਾਰੀ ਐ ਮੰਗਣ ਆਇਆ, ਮੁੱਛ ਦੇ ਕੁੰਡੀ ਉਹ ਕੁੜੀ ਦੇ ਪਿਓ ਦੀ ਚਾਹੀਦੀ ਸੀ, ਅਸੀਂ ਤੇ ਕੁਝ ਲੈਣ ਆਏ ਸੀ ਤੇ ਕੁੰਡੀਆਂ ਮੁੱਛਾਂ ਐਵੇਂ ਚੁੱਕ। ਉਹ ਪਹਿਲਾਂ ਬਾਬਾ ਅਮਰਦਾਸ ਵੀ ਕੁੰਡੀਆਂ ਕਰਕੇ ਗਿਆ ਸੀ ਉੱਥੇ, ਵੀ ਇਹ ਕੁੜੀ ਵਾਲੇ ਨੇ, ਇਦਾਂ ਜਾਂਦਾ ਸੀ। ਜਦੋਂ ਸਮਝ ਲੱਗ ਗਈ ਨਾ ਇਹ ਕੁੱਲ ਕਾਇਨਾਤ ਦਾ ਖਸਮ ਹੈ, ਤੇ ਫਿਰ ਮੁੱਛਾਂ ਵੀ ਠਾਂ ਕਰ ਲਈਆਂ ਤੇ ਚਰਨਾਂ ਤੇ ਡਿੱਗਿਆ ਸੀ, ਗਲ ਨਹੀਂ ਮਿਲਿਆ ਵੀ ਕੁੜਮ ਨੇ, ਤੇ ਜਦੋਂ ਚਰਨਾਂ ਤੇ ਬਹਿ ਗਿਆ ਸੇਵਾ ਕੀਤੀ, ਇੰਨੀਆਂ ਬਰਕਤਾਂ ਮਿਲ ਗਈਆਂ ਵੀ ਤੁਹਾਨੂੰ ਮੈਂ ਕਥਾ 'ਚ ਦੱਸ ਨਹੀਂ ਸਕਦਾ, ਕੋਈ ਦੁਨੀਆ ਦਾ ਗਿਆਨੀ ਨਹੀਂ ਦੱਸ ਸਕਦਾ। ਕੌਣ ਦੱਸ ਸਕਦਾ? ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ, ਉਹ ਆਪ ਹੀ ਕਿਰਪਾ ਕਰੇ ਤੇ ਸਮਝ ਲੱਗ ਸਕਦੀ ਹੈ ਸੇਵਾ ਨਾਲ ਉਹਦੇ ਕੋਲ ਕੀ ਕੁਝ ਪ੍ਰਾਪਤ ਹੋਇਆ। ਇੱਥੋਂ ਤੱਕ ਕਹਿ ਦਿੱਤਾ ਰੁਦਰ ਧਿਆਨ, ਰੁਦਰ ਵੀ ਧਿਆਨ ਲਾਵੇ, ਸ਼ਿਵਜੀ ਵੀ ਧਿਆਨ ਲਾਵੇ ਤੇ ਗੁਰੂ ਅਮਰਦਾਸ ਦਾ ਅੰਤ ਨਹੀਂ ਪਾ ਸਕਦਾ, ਕੋਈ ਨਹੀਂ ਪਾ ਸਕਦਾ। ਐਸੀਆਂ ਬਖਸ਼ਿਸ਼ਾਂ ਸੇਵਾ ਚੋਂ ਨੇ, ਤੇ ਜਦੋਂ ਬਖਸ਼ਿਸ਼ਾਂ ਮਿਲ ਜਾਣ, ਜਦੋਂ ਝੋਲੀ ਭਰ ਜਾਵੇ ਤਾਂ ਫਿਰ ਖੁਸ਼ੀਆਂ ਹੀ ਨੇ ਨਾ। ਅਨੰਦ ਕਰ ਹੈ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਜਦੋਂ ਤੇਰੇ ਦਰ ਤੇ ਕੋਈ ਸੇਵਾ ਕਰਦਾ ਹੈ, ਤੂੰ ਝੋਲੀਆਂ ਭਰ ਦਿੰਦਾ, ਜਦੋਂ ਆਸਾ ਪੂਰੀ ਹੋ ਜਾਵੇ ਤਾਂ ਫਿਰ ਖੁਸ਼ੀਆਂ ਹੀ ਨੇ, ਗਮੀ ਤੇ ਰਹਿ ਹੀ ਨਾ ਗਈ। ਫਿਰ ਤੇਰੇ ਦਾਸ ਆਨੰਦ ਕਰਦੇ ਨੇ, ਖੁਸ਼ੀਆਂ ਖੇੜੇ ਵਿੱਚ ਰਹਿੰਦੇ ਨੇ। ਹੇ ਅਕਾਲ ਪੁਰਖ, ਉਹ ਤੈਨੂੰ ਸਨਮੁਖ ਹਾਜ਼ਰ ਸਮਝ ਕੇ ਹੱਥ ਜੋੜ ਕੇ ਕਹਿੰਦੇ ਨੇ ਪੂਰਨ ਹੋਈ ਆਸਾ, ਜੋ ਆਸ ਕੀਤੀ ਸੀ ਗੁਰੂ ਨਾਨਕ ਤੂੰ ਪੂਰੀ ਕਰ ਦਿੱਤੀ ਹੈ, ਇਸ ਲਈ ਖੁਸ਼ੀ ਹੈ, ਖੇੜੇ ਨੇ। ਅਗਲਾ ਸ਼ਬਦ ਹੈ ਰੱਖਿਆ ਦੇ ਸ਼ਬਦਾਂ ਨਾਲ ਸੰਬੰਧਿਤ, ਬਿਲਾਵਲ ਮਹੱਲਾ ਪੰਜਵਾਂ, ਬਿਲਾਵਲ ਰਾਗ ਵਿੱਚੋਂ ਹੈ। ਤਾਤੀ ਵਾਹੋ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ, ਜਿਵੇਂ ਸ਼ੇਰ ਦੀ ਸ਼ਰਨ ਨਗੀਰਦ ਬੋਜੋ। ਫਾਰਸੀ ਦਾ ਲਫ਼ਜ਼ ਹੈ ਨਗੀਰਦ ਬੋਜੋ, ਮੇਸ਼ੂ ਆਹੂ ਗੁਜ਼ਰ। ਕਲਗੀਧਰ ਕਹਿੰਦੇ ਹੋਏ 10 ਲੱਖ ਫੌਜ ਲੈ ਕੇ ਮਾਣ ਕਰਦਾ ਹੈ, ਜਿਹੜਾ ਸ਼ੇਰ ਦੀ ਪਿੱਠ ਤੇ ਵੀ ਖੜਾ ਹੋ ਜਾਵੇ ਨਾ, ਪਿੱਠ ਤੇ ਵੀ ਸ਼ੇਰ ਬਣੇ ਤੇ ਬਾਅਦ ਵਿੱਚ ਸੰਗਤ ਆਇਆ ਸ਼ੇਰ ਬਣ ਹੀ ਜਾਂਦਾ, ਸ਼ੇਰ ਦੀ ਸ਼ਰਨ ਆਇਆ ਸ਼ੇਰ ਬਣਦਾ, ਗਿੱਦੜਾਂ ਨਾਲ ਯਾਰੀ ਪਾਉਣ ਵਾਲੇ ਗਿੱਦੜ ਹੀ ਰਹਿਣਗੇ। ਜੇ ਕਿਤੇ ਸ਼ੇਰ ਪਿੱਠ ਤੇ ਖਲੋ ਜਾਵੇ ਵੀ ਬਸ ਹੱਥ ਹੈ ਪਿੱਛੇ ਸ਼ੇਰ ਦਾ, ਲੱਖਾਂ ਗਿੱਦੜ ਉਹਦੇ ਨਾਲ ਲੜਨਾ ਤੇ ਦੂਰ ਉਹਦੇ ਸਾਹਮਣੇ ਉਹ ਨਹੀਂ ਲੰਘ ਸਕਦੇ। ਕਹਿੰਦੇ ਮੇਰੇ ਵੱਲ ਹੈ ਖੁਦ ਖੁਦਾ ਗੁਰੂ ਨਾਨਕ, ਤੇ ਆਹ ਜਿਹੜੀ ਗਿੱਦੜਾਂ ਦੀ ਫੌਜ ਹੈ ਇਹਨਾਂ ਮੇਰੇ ਨਾਲ ਕੀ ਲੜਨਾ ਹੈ, ਭਾਵੇਂ 1 ਲੱਖ ਲੈ ਆ ਤੇ ਭਾਵੇਂ ਤੂੰ 10 ਲੱਖ ਲੈ ਆਇਆ। ਨਗੀਰਦ ਬੋਸੋ ਬੇਸ਼ੂ ਆਹੂ ਗੁਜ਼ਰ, ਇੰਨੀ ਵੀ ਹਸਤੀ ਨਹੀਂ ਹੈ ਵੀ ਗਿੱਦੜ ਅੱਗੋਂ ਦੀ ਵੀ ਲੰਘ ਸਕਣ ਜਿਹਦੀ ਪਿੱਠ ਤੇ ਸ਼ੇਰ ਖਲੋਤਾ ਆਵੇ। ਇਹ ਦਸਮ ਦੀ ਬਾਣੀ ਹੈ, ਰੱਦ ਤਾਂ ਕਰ ਦਿੰਦੇ ਨੇ। ਹੁਣ ਇਹ ਹੁਣ ਮੈਂ ਪੜ੍ਹ ਕੇ ਉਦਾਂ ਚਲੇ ਜਾਵਾਂ ਤੇ ਅਰਥ ਤੇ ਇਹਨਾਂ ਤੋਂ 7 ਪੁਸ਼ਟਾਂ ਨਹੀਂ ਹੋਣੀ, ਬਾਬਾ ਕੀ ਪੜ੍ਹ ਗਿਆ, ਕਾਲਜਾਂ 'ਚ ਥੋੜ੍ਹਾ ਸਿਖਾਏ ਜਾਣੇ, ਡਾਕਟਰਾਂ ਨੂੰ ਕੀ ਪਤਾ ਫਾਰਸੀ ਕੀ ਕਹਿ ਰਹੀ ਹੈ, ਸਾਇੰਸਦਾਨਾਂ ਨੂੰ ਕੀ ਪਤਾ, ਲਾਇਰ ਨੂੰ ਕੀ ਪਤਾ ਇਹ ਬਚਨ ਕੀ ਨੇ। ਇਹਦਾ ਪਤਾ ਤੁਹਾਡੇ ਵਰਗੇ ਗੁਰਮੁਖ ਪਿਆਰਿਆਂ ਨੂੰ ਲੱਗੇਗਾ, ਲੱਗੇਗਾ ਉਦੋਂ ਜਦੋਂ ਸ਼ਰਨ ਆ ਗਏ ਗੁਰੂ ਨਾਨਕ ਦੀ, ਪ੍ਰੇਮ ਚੋਂ ਪੈਦਾ ਹੁੰਦੀ ਹੈ ਇਹ ਵਿੱਦਿਆ। ਜਿਹੜੇ ਬ੍ਰਹਮ ਦੇ ਬਾਰੇ ਵਿੱਦਿਆ ਹੈ ਨਾ, ਰੱਬ ਦੀ ਵਿੱਦਿਆ, ਇਹ ਪ੍ਰੇਮ ਚੋਂ ਪੈਦਾ ਹੋਵੇਗੀ। ਇਹ ਤੁਹਾਡੇ ਵਰਗੇ ਗੁਰਮੁਖ ਪਿਆਰੇ ਗੁਰੂ ਦੇ ਚਰਨਾਂ ਚੋਂ ਲੈ ਸਕਦੇ ਨੇ, ਕਾਲਜਾਂ ਚੋਂ ਨਹੀਂ ਲੱਭੇਗੀ। ਦੀਨ ਦੁਨੀਆਂ ਦਾ ਪਾਤਸ਼ਾਹ, ਉਹਦੀ ਬਾਣੀ ਅਸੀਮ ਹੈ, ਹੱਥ ਨਾ ਪਹੁੰਚੇ ਤੂੰ ਕੌੜੀ, ਅਰਥ ਨਾ ਆਉਣ ਤੇ ਛੱਡੋ ਜੀ, ਉਦਾਂ ਹੀ ਨਿਬੇੜ ਦਿਓ ਵੀ ਇਹ ਬਾਣੀ ਨਹੀਂ ਹੈ। ਹੁਣ ਕੋਈ ਵਿਚਾਰ ਕਰਨ ਆ ਜਾਵੇ, ਆਖੇ ਵਿਚਾਰ ਕਰਨੀ, ਵਿਚਾਰ ਉੱਥੇ ਕੀਤੀ ਜਾਂਦੀ ਹੈ ਜਿੱਥੇ ਗਿਆਨ ਹੋਵੇ। ਤੇ ਮੈਂ ਕੋਈ ਜ਼ਫ਼ਰਨਾਮੇ ਦਾ ਸ਼ੇਰ ਪੜ੍ਹ ਦਵਾਂ, ਅਗਲੇ ਨੂੰ ਅਰਥ ਨਾ ਆਉਂਦੇ, ਹੁਣ ਤੇ ਉਹਦੇ ਨਾਲ ਵਿਚਾਰ ਕਾਹਦੀ ਕਰਾਂ, ਦੱਸੋ ਵੀ ਭਾਈ ਤੈਨੂੰ ਆਉਂਦੇ ਤੇ ਅਰਥ ਨਹੀਂ, ਤੇ ਵਿਚਾਰ ਕਾਹਦੀ ਕਰੀਏ ਤੇਰੇ ਨਾਲ। ਵਿਚਾਰ ਉਦੋਂ ਕਰਾਂਗੇ ਜਦੋਂ ਤੈਨੂੰ ਅਰਥ ਆ ਗਏ, ਤੇ ਫਿਰ ਕੀਤੀ ਸੰਗਤ 'ਚ ਜਾਂਦੀ ਹੈ, ਲਾਈਵ ਜਾਂਦੀ ਹੈ ਕਮਰੇ ਵਿੱਚ, ਤੇ ਚੁਗਲੀਆਂ ਮੈਂ ਬੀਬੀਆਂ ਕਰਦੀਆਂ ਵੇਖੀਆਂ ਨੇ। ਵਿਚਾਰਾਂ ਕਦੇ ਚੁਗਲੀ ਵਾਂਗ ਅੰਦਰ ਲੋਕੇ ਨਹੀਂ ਹੁੰਦੀਆਂ, ਇੱਦਾਂ ਨਹੀਂ ਹੁੰਦੀਆਂ। ਬੀਬੀਆਂ ਗੁੱਸਾ ਨਾ ਕਰਿਓ, ਰੱਬ ਨੇ ਸੁਭਾਅ ਬਣਾਇਆ ਹੈ। ਇੱਕ ਵੀਰ ਨੇ ਮੈਨੂੰ ਬਚਨ ਸੁਣਾਇਆ, 25 ਸਾਲ ਦੋਵਾਂ ਬੀਬੀਆਂ ਨੇ ਕੈਦ ਕੱਟੀ, ਕੋਈ ਹੋ ਗਿਆ ਹੋਣਾ ਵਾਧਾ ਘਾਟਾ, ਤੇ 25 ਸਾਲ ਗੱਲਾਂ ਕਰਦੀਆਂ ਦੇ ਲੰਘ ਗਏ, ਤੇ ਜਿੱਦਣ ਆਜ਼ਾਦ ਹੋਈਆਂ ਨਾ, ਆਵਾਜ਼ ਪੈ ਗਈ ਵੀ ਹੁਣ ਘਰਾਂ ਨੂੰ ਜਾਣਾ, ਆਜ਼ਾਦ ਜੇ ਸਜ਼ਾ ਮੁੱਕ ਗਈ ਹੈ, ਤੇ ਨਾਲ ਦੀ ਨੂੰ ਕਹਿੰਦੀ ਭੈਣੇ ਜਿਹੜੀਆਂ 25 ਵਰ੍ਹਿਆਂ 'ਚ ਗੱਲਾਂ ਨਹੀਂ ਮੁੱਕੀਆਂ, ਸੁਭਾਅ ਬਣਾਏ ਨੇ ਰੱਬ ਨੇ, ਉਹ ਫੋਨ 'ਤੇ ਕਰਾਂਗੇ। ਇਹ ਚਾਹੁੰਦੇ ਨੇ ਵੀ ਇੱਦਾਂ ਕਰੀਏ, ਜਾਂ ਫੋਨ 'ਤੇ ਕਰੋ ਅਤੇ ਜਾਂ ਅੰਦਰ ਬਹਿ ਕੇ, ਫੋਨ ਵਾਲੀ ਵੀ ਗੱਲ ਕੱਟੀ ਜਾਣੀ ਹੈ ਅਤੇ ਅੰਦਰ ਬਹਿਣ ਵਾਲੀ ਵੀ ਗੱਲ ਕੱਟੀ ਜਾ, ਐਡਿਟ ਕਰਨਗੇ, ਖਰਾਬੀ ਕਰਨਗੇ, ਲਾਈਵ ਨਹੀਂ ਬਹਿਣਾ। ਉਹ ਤਾਂ ਨਹੀਂ ਬਹਿੰਦੇ ਵੀ ਸੰਗਤ ਨੂੰ ਪਤਾ ਲੱਗ ਜਾਣਾ ਸੱਚਾਈ ਕੀ ਹੈ। ਖੈਰ, ਉਹ ਵੀ ਆਪਣੇ ਗੁਰ ਭਾਈ ਨੇ, ਅਤੇ ਗੁਰੂ ਦੀ ਬਾਣੀ ਦਾ ਅਦਬ ਕਰਨ 'ਤੇ ਉਹਨਾਂ ਦੀ ਵੀ ਵਡਿਆਈ ਹੋਵੇ, ਕਿਉਂਕਿ ਪਿਓ ਦਾ ਲਾਇਕ ਪੁੱਤਰ ਉਹ ਹੈ ਜਿਹੜਾ ਹੱਥ ਜੁੜ ਕੇ ਹੁਕਮ 'ਚ ਚੱਲ। ਦੀਨ ਦੁਨੀਆ ਦੇ ਪਾਤਸ਼ਾਹ ਕਹਿੰਦੇ ਨੇ, ਜਿਹੜਾ ਉਹਦੀ ਸ਼ਰਨ ਆ ਗਿਆ, ਜਿਹੜਾ ਸ਼ੇਰ ਦੀ ਸ਼ਰਨ ਆ ਗਿਆ, ਤਾਤੀ ਵਾਉ ਨਾ ਲੱਗਈ। ਇੱਥੇ ਲੱਗਈ ਪੜ੍ਹਨਾ, ਲੱਲੇ ਦੇ ਨਾਲ ਕੰਨਾ ਨਹੀਂ ਹੈ। ਤੱਤੀ ਵਾਹ ਨਹੀਂ ਲੱਗਦੀ ਜਿਹੜਾ ਗੁਰੂ ਨਾਨਕ ਦੀ ਸ਼ਰਨ ਹੈ। ਜਿਹੜਾ ਸ਼ੇਰ ਦੀ ਸ਼ਰਨ ਹੈ ਉਹਨੂੰ ਗਿੱਦੜਾਂ ਦਾ ਡਰ ਨਹੀਂ ਰਹਿੰਦਾ। ਗੁਰੂ ਗ੍ਰੰਥ ਸਾਹਿਬ ਵੀ ਇਹ ਬਚਨ ਵਰਤਦੇ ਨੇ, ਜੈਸੇ ਪਾਲਨ ਸਰਨ ਸਿੰਘ, ਜਿੱਦਾਂ ਸ਼ੇਰ ਦੀ ਸ਼ਰਨ ਵਿੱਚ ਪਲਣ ਦਾ ਨਜ਼ਾਰਾ ਹੈ, ਵੀ ਕਿਸੇ ਦਾ ਜੰਗਲ ਵਿੱਚ ਡਰ ਨਹੀਂ, ਜਦੋਂ ਸ਼ੇਰ ਨਾਲ ਯਾਰੀ ਪੈ ਗਈ। ਇਹ ਜੰਗਲ ਵਰਗਾ ਹੈ, ਇਹ ਸੰਸਾਰ ਜੰਗਲ ਵਰਗਾ, ਇੱਥੇ ਬੜੇ ਕੰਡੇ ਨੇ, ਬੜੇ ਦੁੱਖ ਨੇ ਵੱਡੇ ਵੱਡੇ। ਗੁਰੂ ਨਾਨਕ ਨਾਲ ਸਾਂਝ ਪੈ ਗਈ ਤੇ ਫਿਰ ਤਾਤੀ ਵਾਉ ਨਾ ਲੱਗ ਗਈ, ਫਿਰ ਨਹੀਂ ਤਾਤੀ ਵਾ ਲੱਗਣ ਦੇਵੇਗਾ। ਕਿਉਂ ਨਹੀਂ ਲੱਗਦੀ? ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ, ਕਿਉਂਕਿ ਪਰਮੇਸ਼ਰ ਨੇ ਸਾਡੇ ਚੌਗਿਰਦੇ, ਰਾਮ ਨੇ, ਪਰਮੇਸ਼ਰ ਨੇ ਭਗਤੀ ਦੀ ਕਾਰ ਲਕੀਰ ਖਿੱਚ ਦਿੱਤੀ ਹੈ, ਵੀ ਇਹਦੇ ਵਿੱਚ ਕੋਈ ਨਹੀਂ ਆ ਸਕਦਾ, ਇਹਦੇ ਵਿੱਚ ਤੈਨੂੰ ਦੁੱਖ ਨਹੀਂ ਛੂ ਸਕਦੇ। ਤੇ ਜੇ ਦੁੱਖ ਆ ਵੀ ਗਿਆ ਸਿਖਾ ਤੇ ਮਣੀ ਸਿੰਘ ਵਾਂਗੂ, ਭਾਈ ਮਣੀ ਸਿੰਘ ਵਾਂਗੂ ਬੰਦ ਬੰਦ ਦੇ ਕੱਟਿਆ ਜਾਵੇਗਾ, ਦੁੱਖ ਦੁੱਖ ਹੋ ਕੇ ਲੱਗਣਾ ਹੀ ਨਹੀਂ ਹੈ, ਛੀ ਨਾ ਕਰੇਗਾ। ਐਸਾ ਬੇਹੋਸ਼ੀ ਦਾ ਟੀਕਾ ਲਾ ਜਾਂਦਾ, ਜਿੰਨੇ ਮਰਜ਼ੀ ਆਪਰੇਸ਼ਨ ਕਰੀ ਜਾਓ ਫਿਰ ਸੀ ਨਹੀਂ ਹੈ। ਬਾਣੀ ਦੇ ਵਿੱਚ ਇੰਨੀਆਂ ਬਰਕਤਾਂ ਨੇ। ਮਹਾਰਾਜ ਕਹਿੰਦੇ ਨੇ, ਰਾਮ ਰੂਪੀ ਪਰਮੇਸ਼ਰ ਨੇ ਉਹ ਲਕੀਰ ਮਾਰ ਦਿੱਤੀ ਹੈ। ਜਿੱਦਾਂ ਕੰਡਿਆਲੀ ਤਾਰ ਲਾ ਦਈਏ ਨਾ ਖੇਤਾਂ ਨੂੰ, ਤੇ ਕੋਈ ਪਸ਼ੂ ਪੰਛੀ ਨਹੀਂ ਪੈਂਦਾ ਜਾ ਕੇ, ਇੱਦਾਂ ਨਾਮ ਦੀ ਕੰਡਿਆਲੀ ਤਾਰ ਲਾਈ ਹੈ, ਕੋਈ ਦੁੱਖ ਹਿੰਮਤ ਨਹੀਂ ਕਰੇਗਾ ਤੈਨੂੰ ਛੂਹਣ ਦੀ। ਇਉਂ ਪਾਤਸ਼ਾਹ ਅੱਗੇ ਕਹਿੰਦੇ ਨੇ, ਇਹ ਲਕੀਰ ਮਾਰਦਾ ਕੌਣ ਹੈ? ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਇਹ ਬਣਤਰ ਕਿੰਨੇ ਬਣਾਈ ਹੈ, ਲਕੀਰ ਮਾਰੀ ਕਿੰਨੇ ਹੈ? ਪੂਰੇ ਗੁਰੂ ਨੇ, ਪੂਰੇ ਗੁਰੂ ਨਾਨਕ ਸਾਹਿਬ ਨੇ, ਪੂਰੇ ਗੁਰੂ ਗ੍ਰੰਥ ਸਾਹਿਬ ਨੇ। ਉਹਦੀ ਬਾਣੀ ਦੇ ਨਾਲ ਹੀ ਇਹ ਬਰਕਤਾਂ ਮਿਲਦੀਆਂ ਨੇ, ਉਹਦੀ ਬਾਣੀ ਹੀ ਨਿਰਭਉ ਬਣਾਉਂਦੀ ਹੈ। ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ। ਕਈ ਵਾਰ ਰੋਗ ਵੱਡਾ ਵੀ ਹੋਵੇ, ਹਕੀਮ ਚੰਗਾ ਮਿਲ ਜਾਵੇ, ਉਹਦੀ ਦਵਾਈ ਦਰਦ ਨਹੀਂ ਆਉਣ ਦਿੰਦੀ। ਜੇ ਤੈਨੂੰ ਰੋਗ ਲੱਗ ਵੀ ਗਿਆ, ਜੇ ਦੁੱਖ ਆ ਵੀ ਗਿਆ, ਕਹਿੰਦੇ ਨਾਮ ਗੁਰੂ ਦਾ ਬਖਸ਼ਿਆ ਏਦਾਂ ਦਾ ਔਖਦ ਹੈ, ਏਦਾਂ ਦੀ ਦਵਾਈ ਹੈ ਵੀ ਤੈਨੂੰ ਕੋਈ ਦੁੱਖ ਦਰਦ ਤਕਲੀਫ ਹੋਈ ਵੀ ਹੈ ਤੇ ਦਰਦ ਮਿਟਾ ਦੇਵੇਗਾ, ਵੀ ਦੁੱਖ ਆ ਵੀ ਗਿਆ ਮਿਟਾ ਦੇਵੇਗਾ। ਐਸੀਆਂ ਬਰਕਤਾਂ ਨੇ ਉਹਦੇ ਨਾਮ ਦੇ ਵਿੱਚ। ਇਹ ਮਿਲੀਆਂ ਕਿਸ ਨੂੰ ਨੇ? ਏਕਾ ਲਿਵ ਲਾਈ, ਜਿੰਨਾ ਪ੍ਰੀਤੀ ਲਾਈ ਹੈ ਉਹਦੇ ਨਾਲ, ਜਿਹੜੇ ਜੁੜੇ ਨੇ ਗੁਰੂ ਨਾਨਕ ਨਾਲ, ਵੀ ਬੇੜੀ ਹੋਰ 'ਚ ਚੜ੍ਹੇ ਫਿਰੋ, ਦੋਵਾਂ ਚੋਵਾਂ ਬੇੜਿਆਂ 'ਚ ਪੈਰ ਨੇ, ਆਖੋ ਗੁਰੂ ਨਾਨਕ ਬੰਨੇ ਲੈ ਜਾਵੇ, ਤੂੰ ਗੁਰੂ ਨਾਨਕ ਦੇ ਜਹਾਜ਼ ਵਿੱਚ ਤਾਂ ਬਹਿੰਦਾ ਹੀ ਨਹੀਂ, ਅਤੇ ਜਿਨ੍ਹਾਂ ਵਿੱਚ ਬੈਠਾ ਉਹਨਾਂ ਦੇ ਛੇਕ ਬੜੇ ਨੇ, ਉਹਨਾਂ ਉੱਦਾਂ ਡਬੋ ਦੇਣਾ ਹੈ। ਗੁਰੂ ਸਾਹਿਬ ਦੇ ਨਾਲ ਲਿਵਲਾ, ਪ੍ਰੇਮ ਪੈਦਾ ਕਰ, ਅਤੇ ਪ੍ਰੇਮ ਇੱਕ ਜਗ੍ਹਾ ਹੀ ਹੁੰਦਾ, ਇਹ ਨਹੀਂ ਵੀ ਕਬਰਾਂ 'ਤੇ ਵੀ ਭੱਜੇ ਫਿਰੋ, ਮੰਦਰਾਂ 'ਚ ਵੀ ਭੱਜੇ ਫਿਰੋ। ਮੁਬਾਰਕ ਹੈ ਹਿੰਦੂ ਵੀਰਾਂ ਨੂੰ, ਮੰਦਰ ਮੁਬਾਰਕ ਨੇ, ਕਬਰਾਂ ਵਾਲੇ ਤਾਂ ਕਦੇ ਮੈਂ ਮੁਸਲਮਾਨ ਦੀਵਾ ਕਬਰ 'ਤੇ ਜਗਾਉਂਦੇ ਵੇਖੇ ਨਹੀਂ, ਅਤੇ ਸਿੱਖਾਂ ਜ਼ਿੰਮੇਵਾਰੀ ਲੈ ਲਈ ਹੈ ਸਾਰੀ, ਵੀ ਜਿੰਨੀ ਘਿਓ ਦੀ ਭੁੱਖ ਹੈ ਨਾ ਫਕਰਾਂ ਦੀ, ਇਹਨਾਂ ਹੀ ਮਿਟਾਉਣੀ ਹੈ ਦੀਵੇ ਜਗਾ ਜਗਾ ਕੇ। ਉਹ ਟਿੱਚਰਾਂ ਕਰਦੇ ਨੇ ਕਈ ਘਰ, ਕਾਦਰੀ ਸਾਹਿਬ, ਤੁਸੀਂ ਜਫਰਨਾਮੇ ਦੀ ਕਥਾ ਉਹਨਾਂ ਦੀ ਕਈ ਵਾਰ ਸੁਣੀ ਹੋਣੀ, ਉਹ ਕਈ ਵਾਰ ਪ੍ਰੋਗਰਾਮ 'ਤੇ ਮੈਨੂੰ ਆ ਕੇ, ਬਾਬਾ ਜੀ ਠੇਕਾ ਲੈ ਲਿਆ ਤੁਹਾਡੇ ਸਿੱਖਾਂ ਨੇ ਕਬਰਾਂ ਦਾ, ਅਸੀਂ ਨਹੀਂ ਕਬਰਾਂ ਨੂੰ ਕਹਿੰਦੇ ਮੰਨਦੇ ਨਾ। ਠੀਕ ਹੈ, ਯਾਦ ਵਿੱਚ ਜਿੱਦਾਂ ਪੁਰਾਣੇ ਸਮਿਆਂ 'ਚ ਸਿੱਖਾਂ ਦੇ ਦੇਹਰੇ ਹੁੰਦੇ ਸੀ, ਲਾਹੌਰ ਮਿਲ ਜਾਂਦੇ ਨੇ ਸ਼ਹੀਦਾਂ ਸਿੰਘਾਂ ਦੇ, ਇੱਦਾਂ ਉਹ ਕਬਰ ਬਣਾਉਂਦੇ ਨੇ ਇੱਕ ਵੱਖਰੀ, ਯਾਦ ਲਈ, ਪੂਜਾ ਲਈ ਨਹੀਂ ਬਣਾਉਂਦੇ ਉਹ। ਜਿੱਦਾਂ ਫੋਟੋਆਂ ਘਰ 'ਚ ਲਾ ਲੈਂਦੇ, ਉਹ ਯਾਦ ਲਈ ਨੇ, ਪੂਜਾ ਲਈ ਨਹੀਂ ਲਾਈਆਂ ਆਪਾਂ। ਅਤੇ ਕਈ ਆਖਣਗੇ ਇਹ ਮਨਮਤ ਹੈ, ਗੁਰੂ ਸਾਹਿਬ ਦੀ ਫੋਟੋ ਲਾਈ ਘਰ ਵਿੱਚ, ਅਤੇ ਮੈਂ ਕਹਿੰਦਾ ਨਾ ਵੀ ਜੇ ਇਹ ਸੁੱਟਣੀ ਹੈ ਤਾਂ ਪਹਿਲਾਂ ਦਾਦੇ ਦੀ ਅਤੇ ਪਿਓ ਦੀ ਸੁੱਟ, ਉਹ ਕਾਹਦੇ ਲਈ ਲਾਈ? ਉਹ ਜੀ ਬੱਚਿਆਂ ਨੂੰ ਪੋਤਰੇ ਯਾਦ ਰਹੂ ਵੀ ਬਾਪੂ ਇੱਦਾਂ ਦਾ, ਅਤੇ ਮੈਂ ਵੀ ਯਾਦ ਨੂੰ ਲਾਈ ਵੀ ਸਾਡਾ ਬਾਪੂ ਇੱਦਾਂ ਦਾ ਹੈ, ਇੱਦਾਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਦਾ ਸੀ, ਯਾਦ ਲਈ ਹੈ। ਪੂਜਾ ਤਾਂ ਅਸੀਂ ਸ਼ਬਦ ਦੀ ਕਰਦੇ ਹਾਂ, ਬਾਪੂ ਦੀ ਰੱਖੀ ਬੈਠਾ ਅਤੇ ਗੁਰੂ ਦੀ ਮਨਮਤ ਹੈ। ਅਖੇ ਦੀ ਇਹ ਅਸਲੀ ਨਹੀਂ, ਅਸਲੀ ਫੋਟੋ ਬਣ ਵੀ ਨਹੀਂ ਸਕਦੀ, ਖੁਦਾ ਦੀ, ਰੱਬ ਦੀ ਫੋਟੋ ਨਹੀਂ ਬਣਦੀ। ਕਿਹੜਾ ਚਿੱਤਰਕਾਰ ਪੈਦਾ ਹੋਇਆ ਜਿਹੜਾ ਇਸ ਸ੍ਰਿਸ਼ਟੀ ਦੇ ਵਿਧਾਤਾ ਦੀ ਫੋਟੋ ਬਣਾ ਦੇਵੇ? ਉਹ ਤੇ ਕੇਵਲ ਜੋ ਇਤਿਹਾਸ 'ਚ ਜਿਵੇਂ ਮਿਲਦਾ ਜੀ, ਮਹਾਰਾਜ ਦੋ ਤਲਵਾਰਾਂ ਰੱਖਦੇ ਸਨ, ਗੁਰੂ ਨਾਨਕ ਸਾਹਿਬ ਪ੍ਰੇਮ ਦੇ ਪੁਜਾਰੀ ਨੇ, ਬਾਬਾ ਦੀਪ ਸਿੰਘ ਦਾ ਅੱਜ ਉੱਥੇ ਜਾ ਕੇ ਵੇਖ ਲਓ ਸਿਮਰਨਾ ਮਿਲਦਾ ਹੈ, ਮਾਲਾ ਮਿਲਦੀ ਹੈ। ਉਹ ਫਿਰ ਚਿੱਤਰਕਾਰ ਜਿਹੜੇ ਨੇ ਉਸ ਪ੍ਰਕਾਰ ਨਾਲ ਹੀ ਫੋਟੋ ਚਿੱਤਰ ਦਿੰਦੇ ਨੇ। ਹੁਣ ਜੇ ਘਰ ਫੋਟੋ ਨਾ ਹੋਵੇ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ, ਤਾਂ ਬੱਚਿਆਂ ਨੂੰ ਕਿੱਦਾਂ ਦੱਸੋਗੇ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ 5 ਸਾਲਾਂ ਦੇ ਤੇ ਇੱਦਾਂ ਦੇ ਲੱਗਦੇ? ਹਾਵ ਭਾਵ ਹੈ, ਕੇਵਲ ਪ੍ਰਗਟ ਕਰਦੀ ਹੈ ਫੋਟੋ, ਹੋਰ ਕੱਖ ਨਹੀਂ। ਜੇ ਕੋਈ ਆਖੇ ਨਾ ਮਨਮਤ ਹੈ, ਤਾਂ ਉਹਨੂੰ ਆਖਿਆ ਕਰੋ ਪਹਿਲਾਂ ਪਿਓ ਦਾਦੇ ਦੀ ਘਰੋਂ ਸੁੱਟ ਫੋਟੋ, ਫਿਰ ਗੁਰੂ ਨਾਨਕ ਸਾਹਿਬ ਜੀ ਕੱਢਣ 'ਤੇ ਵਿਚਾਰ ਕਰਾਂਗੇ। ਹਰ ਚੀਜ਼ ਦੀ ਮਨਮਤ ਹੈ, ਹਰ ਚੀਜ਼ ਦਾ ਹੀ ਖੰਡਨ ਕਰੀ ਜਾਂਦੇ ਨੇ, ਕੈਂਚੀ ਫੜੀ ਹੈ ਕੱਟਣ 'ਤੇ ਲੱਗੇ ਨੇ। ਮੈਂ ਕਈ ਵਾਰ ਸੋਚਦਾ ਨਾ ਵੀ ਜਿਸ ਦਿਨ ਗੁਰੂ ਸਾਹਿਬ ਭਾਈ ਗੁਰਦਾਸ ਤੋਂ ਬਾਣੀ ਲਿਖਾਉਂਦੇ ਸੀ ਨਾ, ਜੇ ਕਿਤੇ ਅੱਜ ਕੱਲ੍ਹ ਦੇ ਪੜ੍ਹੇ ਸਿੱਖ ਹੁੰਦੇ ਤਾਂ ਨਾ ਕਲਮ ਫੜ ਲੈਣੀ ਸੀ, ਨਹੀਂ ਜੀ ਇੱਦਾਂ ਨਹੀਂ, ਇੱਦਾਂ ਲਿਖੋ। ਮਾਣ ਹੀ ਇੰਨਾ ਹੈ ਆਪਣੇ 'ਤੇ, ਹੰਕਾਰ ਹੀ ਇੰਨਾ ਹੈ, ਔਕਾਤ ਕੀ ਹੈ, ਮਿੱਟੀ ਦਾ ਪੁਤਲਾ ਹੈ, ਅੱਜ ਨਹੀਂ ਕੱਲ੍ਹ ਮਿੱਟੀ ਹੋ ਜਾਣਾ ਹੈ, ਉਂਗਲਾਂ ਉਹਦੇ ਵੱਲ ਚੁੱਕ ਰਿਹਾ ਹੈ ਜਿਹੜਾ ਵਿਧਾਤਾ ਹੈ ਦੁਨੀਆ ਦਾ। ਸਾਨੂੰ ਇਹਦੇ 'ਤੇ ਮਾਣ ਨਹੀਂ ਕਰਨਾ ਚਾਹੀਦਾ, ਇਹ ਕੱਖ ਨਹੀਂ ਹੈ, ਇੱਕ ਦਿਨ ਮਿੱਟੀ ਹੋ ਜਾਣਾ ਹੈ। ਇੱਥੇ ਕਈ ਮਿੱਟੀ ਹੋ ਗਏ, ਰਾਮ ਰਾਈਏ ਇਤਿਹਾਸ ਨੂੰ, ਬਾਣੀ ਨੂੰ ਖਤਮ ਕਰਦੇ, ਇੱਦਾਂ ਹੀ ਬੈਠਾ ਜੇ ਤਖ਼ਤ 'ਤੇ, ਕੋਈ ਫਰਕ ਪਿਆ? ਇਹ ਵੀ ਮਿਟ ਮੁੱਟ ਜਾਣੇ ਨੇ ਜਿਹੜੇ ਵੀ ਨੇ, ਇਹ ਨਹੀਂ ਵੀ ਜਿਹੜੇ ਤਰਕ ਕਰ ਰਹੇ ਨੇ, ਜੇ ਕੱਲ੍ਹ ਨੂੰ ਅਸੀਂ ਕਰਾਂਗੇ ਤਾਂ ਵਜੂਦ ਆਪਣਾ ਵੀ ਕੋਈ ਨਹੀਂ ਹੈ, ਬਾਪੂ 'ਤੇ ਉਂਗਲ ਚੁੱਕਾਂਗੇ ਤਾਂ ਬਾਪੂ ਘਰੋਂ ਮਿਲੇਗਾ, ਕੱਖ ਨਹੀਂ। ਇਸ ਕਰਕੇ ਵਿੱਦਿਆ ਦਾ ਮਾਣ ਛੱਡ ਕੇ ਸਗੋਂ ਵਿੱਦਿਆ ਨੂੰ ਗੁਰਮਤ ਦੇ ਪ੍ਰਚਾਰ ਲਈ ਵਰਤਣਾ ਚਾਹੀਦਾ, ਨਾ ਕਿ ਗੁਰਮਤ ਨੂੰ ਕੱਟਣ ਲਈ। ਦੀਨ ਦੁਨੀਆ ਦੇ ਪਾਤਸ਼ਾਹ ਕਹਿੰਦੇ ਨੇ, ਲਿਵ ਲੱਗ ਗਈ, ਪ੍ਰੀਤੀ ਜੁੜ ਗਈ ਤੇ ਆਪਣਾ ਨਾਮ ਢੋਲੀ ਪਾਉਂਦਾ ਹੈ, ਤੇ ਨਾਮ ਹੈ ਦਾਰੂ ਵਰਗਾ, ਸਾਰੇ ਹੀ ਰੋਗਾਂ ਨੂੰ, ਭਾਵੇਂ ਕਾਮ ਦਾ ਰੋਗ ਹੈ, ਕ੍ਰੋਧ ਦਾ ਲੋਭ ਹੈ, ਹੰਕਾਰ ਦਾ ਰੋਗ ਹੈ, ਤੇਰੇ ਸਾਰੇ ਹੀ ਰੋਗਾਂ ਨੂੰ ਕੱਟ ਦਿੰਦਾ ਹੈ ਉਹ। ਰਾਖ ਲਈਏ ਤਿੰਨ ਰੱਖਣ ਹਾਰ, ਸਭ ਵਿਆਦ ਮਿਟਾਈ, ਵਿਆਦੀ ਦੁੱਖ ਤਕਲੀਫਾਂ। ਜਦੋਂ ਲਿਵ ਲੱਗ ਗਈ, ਜਦੋਂ ਉਹਦੇ ਹੀ ਹੋ ਗਏ, ਉਹਦੇ ਬੇੜੇ ਵਿੱਚ ਚੜ੍ਹ ਗਏ, ਤੇ ਦੁੱਖਾਂ ਦੇ ਸਮੁੰਦਰ ਤੋਂ ਉਹਦੀ ਜ਼ਿੰਮੇਵਾਰੀ ਬਣ ਗਈ, ਉਹ ਪਾਰ ਲੈ ਕੇ ਜਾਵੇਗਾ। ਜਿਹਦੀ ਝੋਲੀ ਪੈ ਜਾਈਏ, ਹੁਣ ਜ਼ਿੰਮੇਵਾਰੀ ਉਹਦੀ ਹੈ। ਗੁਰੂ ਨਾਨਕ ਦੇ ਬਣ ਗਏ ਹਾਂ, ਰਾਖ ਲਈਏ ਤਿੰਨ ਰੱਖਣ ਹਾਰ, ਉਸ ਰੱਖਣ ਹਾਰ ਪਰਮਾਤਮਾ ਸਰੂਪ ਗੁਰੂ ਨਾਨਕ ਨੇ, ਅਕਾਲ ਪੁਰਖ ਨੇ ਰੱਖ ਲਿਆ ਇਹ ਦੁੱਖਾਂ ਤਕਲੀਫਾਂ ਤੋਂ, ਸਭ ਵਿਆਦ ਮਿਟਾਈ, ਜਿੰਨੇ ਵੀ ਵਿਘਨ ਸਨ ਜੀਵਨ ਵਿੱਚ, ਜਿੰਨੇ ਵੀ ਦੁੱਖ ਸਨ, ਸਾਰੇ ਹੀ ਮਿਟਾ ਦਿੱਤੇ ਨੇ। ਇਹ ਕਿੱਦਾਂ ਮਿਟੇ? ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਜਦੋਂ ਪਰਮਾਤਮਾ ਸਹਾਇਕ ਬਣ ਜਾਵੇ ਫਿਰ ਕੰਡੇ ਆਜੜੀ ਨੂੰ ਦੁੱਖ ਨਹੀਂ ਦੇ ਸਕਦੇ, ਜ਼ਿੰਮੇਵਾਰੀ ਉਹਦੀ ਬਣ ਗਈ ਹੈ। ਫਿਰ ਦੁੱਖ ਤਕਲੀਫਾਂ ਦੇ ਸਮੁੰਦਰ ਨਹੀਂ ਡੋਬ ਸਕਦੇ, ਕਿਉਂਕਿ ਸਾਨੂੰ ਇੱਕ ਜਹਾਜ਼ ਮਿਲਿਆ। ਰੋਜ਼ ਪੜ੍ਹਦੇ ਜੇ ਨਾ, ਵਾਹਿਗੁਰੂ ਨਾਮ ਚੜ੍ਹੇ ਸੋ ਉਤਰੇ, ਸੰਸਾਰ ਸਮੁੰਦਰ ਦੀਆਂ ਦੁੱਖਾਂ ਦੀਆਂ ਛੱਲਾਂ ਤੋਂ ਪਾਰ ਲਿਜਾਣ ਵਾਲਾ। ਕਿੰਨੀਆਂ ਛੱਲਾਂ ਨੇ ਭਾਈ ਮਨੀ ਸਿੰਘ ਦੇ ਜੀਵਨ ਵਿੱਚ, ਪੁੱਤਰ ਸ਼ਹੀਦ ਨੇ ਸਾਰੇ। ਆ ਭਾਈ ਬਚਿੱਤਰ ਸਿੰਘ ਪੁੱਤਰ ਹੀ ਸੀ ਜਿਹਨੇ ਹਾਥੀ ਢਾਇਆ। ਸਹੁਰਾ ਸ਼ਹੀਦ ਹੈ ਬਾਬਾ ਲੱਖੀ ਸ਼ਾਹ ਬਣਜਾਰਾ, 11 ਭਰਾ ਸ਼ਹੀਦ ਨੇ। ਕਿੰਨੇ ਕਿੰਨੀਆਂ ਦੁੱਖ ਦੀਆਂ ਛੱਲਾਂ ਨੇ, ਕਿੰਨੇ ਕੰਡੇ ਨੇ, ਪਰ ਤੰਗੀ ਕੋਈ ਨਹੀਂ। ਆਪ ਵੀ ਬੰਦ ਬੰਦ ਕਟਵਾ ਰਿਹਾ, ਤੰਗੀ ਕੋਈ ਨਹੀਂ ਹੈ। ਇੱਦਾਂ ਜਹਾਜ਼ ਬਣ ਜਾਂਦਾ ਹੈ ਉਹਦਾ ਨਾਮ, ਵਿਆਧੀਆਂ ਮਿਟਾ ਦਿੰਦਾ ਹੈ ਉਹਦਾ ਨਾਮ, ਪ੍ਰਭ ਭਏ ਸਹਾਈ, ਸਹਾਇਕ ਤੇਰਾ ਪ੍ਰਭੂ ਬਣ ਜਾਂਦਾ। ਵੱਡੇ ਵੱਡੇ ਸੱਜਣ ਸਾਥ ਛੱਡ ਜਾਂਦੇ ਨੇ, ਗੁਰੂ ਨਾਨਕ ਸਾਥ ਨਹੀਂ ਛੱਡਦਾ, ਦੁੱਖਾਂ ਵਿੱਚ ਉਹ ਰੱਖਦਾ ਹੈ। ਸ਼ਲੋਕ ਉਚਾਰਦੇ ਨੇ, ਸ਼ਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਹਿ ਛੁਟ ਹੈ, ਨਿਕਟ ਨਾ ਜਾਇਹੁ ਦੂਤ। ਮਹਾਰਾਜ ਕਹਿੰਦੇ ਜਿਨੇ ਲਿਵ ਲਾਈ, ਜਿਨੇ ਗੁਰੂ ਨਾਨਕ ਦੇ ਨਾਮ ਦਾ ਭਜਨ ਕੀਤਾ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਜਿੱਥੇ ਸਾਧੂਆਂ ਸੰਤਾਂ ਦੀ ਸੰਗਤ ਵਿੱਚ ਬਹਿ ਕੇ ਗੋਬਿੰਦ ਦੇ ਗੀਤ ਗਾਏ ਜਾਣ। ਸਾਧੂਆਂ ਦੀ ਸੰਗਤ ਮੈਂ ਤਾਂ ਕਹਿ ਰਿਹਾ ਵੀ ਸਾਧੂ ਦੀ ਸੰਗਤ ਗੀਤ ਗਾਏ ਜਾਂਦੇ ਨੇ। ਹੁਕਮ ਸਤਸੰਗ ਵਿੱਚ ਗਾਉਣ ਦਾ ਵੀ ਹੈ, ਪਰ ਸਤਸੰਗ ਵਿੱਚ ਵੀ ਕਈ ਵਾਰ ਵੇਖਿਓ ਸਾਰੇ ਸਾਧੂ ਨਹੀਂ ਹੁੰਦੇ। ਕੁਝ ਤਕਾਲਾਂ ਨੂੰ ਕੁੱਕੜ ਖਾਣ ਵਾਲੇ, ਬੋਤਾਂ ਪੀਣ ਵਾਲੇ ਵੀ ਸਤਸੰਗ 'ਚ ਆਉਂਦੇ ਨੇ। ਉਹ ਵੀ ਵਿਚਾਰੇ ਦੁੱਖ ਹੀ ਕੱਟਣ ਆਏ ਨੇ ਵੀ ਮਹਾਰਾਜ ਸਾਡਾ ਦੁੱਖ ਕੱਟੋ। ਸਿੱਖੀ ਤੋਂ ਪਾਸੇ ਨੇ ਉਹ ਵੀ ਆਏ ਨੇ, ਚੋਰ ਵੀ ਆਉਂਦਾ ਹੈ ਗੁਰੂ ਘਰ, ਡਾਕੂ ਵੀ ਆਉਂਦਾ, ਸਾਧ ਵੀ ਆਉਂਦਾ, ਪਰ ਕਹਿੰਦੇ ਯਤਨ ਕਰ ਵੀ ਸਾਧੂਆਂ ਦੀ ਸੰਗਤ ਵਿੱਚ ਬਵੇਂ। ਕਈ ਗੁਰੂ ਘਰ ਆ ਕੇ ਚੁਗਲੀਆਂ ਹੀ ਕਰੀ ਜਾਂਦੇ ਤੇ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਕਿਹੜੇ ਬਾਬੇ ਨਾਨਕ ਦਾ ਭਜਨ ਚੱਲਣਾ ਹੈ। ਕਈ ਭਾਂਡੇ ਮਾਂਜਦੇ ਚੁਗਲੀਆਂ ਕਰੀ ਜਾਂਦੇ, ਕਈ ਅੰਦਰ ਬੈਠੇ ਨੇ ਦਰਬਾਰ ਵਿੱਚ ਤੇ ਉਹ ਗ੍ਰੰਥੀ ਵੱਲ ਹੀ ਵੇਖੀ ਜਾਣਗੇ, ਗੁਰੂ ਕੇ ਵਜ਼ੀਰ ਵੱਲ ਵੀ ਅੱਜ ਦੀ ਗਲਤੀ ਫੜਨੀ ਹੈ। ਦੱਸੋ ਇਹਨਾਂ ਨਾਲ ਬਹਿ ਕੇ ਕੀ ਭਜਨ ਕਰਨਾ ਹੈ? ਸਾਧੂਆਂ ਨਾਲ ਬਹਿ ਕੇ ਭਜਨ ਕਰੋ, ਸਤਸੰਗ ਵਿੱਚ ਬੈਠਣਾ ਕਰੋ, ਤੇ ਜੇ ਕੋਈ ਗੱਲਾਂ ਵਿੱਚ ਲਾਵੇ ਵੀ ਤੇ ਗੱਲ ਨਹੀਂ ਕਰਨੀ, ਗੱਲ ਕਰਨੀ ਹੈ ਤੇ ਬਾਣੀ ਦੀ ਕਰਨੀ ਹੈ। ਅਜਾਈ ਨਹੀਂ ਕਰਨਾ ਕੋਈ ਬਚਨ, ਵਿਅਰਥ ਬਚਨ ਨਹੀਂ ਕਰਨਾ। ਪਾਤਸ਼ਾਹ ਕਹਿੰਦੇ ਨੇ ਲੱਭ ਲਿਆ ਕਰ ਸਾਧੂ, ਲੱਭ ਲਿਆ ਕਰ ਸੰਤ, ਉਹ ਸੰਤ ਜਿਹੜੇ ਗੁਰੂ ਨਾਲ ਜੋੜਦੇ ਨੇ, ਜਿਹੜੇ ਆਪ ਗੁਰੂ ਬਣ ਕੇ ਬੈਠੇ ਨੇ ਡੋਬ ਦੇਣਗੇ। ਉਹ ਮਹਾਂਪੁਰਸ਼ ਜਿਹੜੇ ਗੁਰੂ ਨਾਲ ਜੋੜਦੇ ਨੇ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਫਿਰ ਜਦੋਂ ਬਹਿ ਕੇ ਕੀਰਤਨ ਕਰੇ ਤੇ ਕਰਨਾ ਕਿਵੇਂ ਹੈ? ਨਾਨਕ ਨੀਤ, ਰੋਜ਼ ਖੁਰਾਕ ਖਾਣੀ ਹੈ, ਰੋਜ਼ ਦਵਾਈ ਲੈਣੀ ਹੈ, ਰੋਜ਼ ਬਾਣੀ ਪੜ੍ਹਨੀ ਹੈ, ਫਿਰ ਚਿੰਤਾ ਦਾ ਰੋਗ ਮਿਟਣਾ ਹੈ, ਫਿਰ ਈਰਖਾ ਮਿਟੇਗੀ। ਤੇ ਜਿੱਥੇ ਰੋਜ਼ ਬਾਣੀ ਪੜ੍ਹੀ ਜਾਵੇਗੀ, ਰੋਜ਼ ਸਿਮਰਨ ਕੀਤਾ ਜਾਵੇਗਾ, ਹਣਾ ਹੋ ਨਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਇਹੁ ਦੂਤ, ਹੋਰ ਦੁੱਖ ਤੇ ਕੀ ਨੇੜੇ ਆਉਣੇ ਨੇ। ਜੇ ਕਿਤੇ ਸਵਾਸਾਂ ਦੀ ਪੂੰਜੀ ਤੇਰੀ ਮੁੱਕ ਗਈ ਤੇ ਧਰਮ ਰਾਜ ਨੇ ਘੱਲਿਆ ਨਾ ਵੀ ਉਹਨੂੰ ਲੈ ਕੇ ਆਉਣਾ ਹੈ, ਜਮਾਂ ਨੂੰ ਘੱਲਿਆ ਨਾ, ਔਰ ਜਾਮ ਹੀ ਲੈ ਕੇ ਜਾਂਦੇ ਨੇ। ਜੇ ਕੋਈ ਖੰਡਨ ਕਰੇ ਨਾ ਵੀ ਇਹ ਝੂਠੀਆਂ ਕਹਾਣੀਆਂ ਨੇ, ਤੇ ਬਾਣੀ ਨੂੰ ਪੁੱਛ ਲਿਓ, ਫਾਰਸੀ ਦਾ ਬਚਨ ਹੈ, ਮਮਸਰ ਮੂਏ ਇਜ਼ਰਾਇਲ ਗਿਰਫਤੇ ਦਿਲ ਹੇਚ ਨਾ ਦਾਨੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਮੌਤ ਇਜ਼ਰਾਇਲ, ਇਜ਼ਰਾ ਕਹਿੰਦੇ ਨੇ ਦਾਸ ਨੂੰ ਫਾਰਸੀ ਵਿੱਚ, ਈਲ ਕਹਿੰਦੇ ਨੇ ਖੁਦਾ ਨੂੰ, ਖੁਦਾ ਦਾ ਦਾਸ ਜਮਰਾਜ, ਮੌਤ ਸਾਡੇ ਸਿਰ ਤੇ ਬੈਠੀ ਹੈ ਤੇ ਖੁਦਾ ਦੇ ਚਰਨਾਂ 'ਚ ਬਹਿੰਦੀ ਹੈ। ਰੱਬ ਦੀ ਬਣਾਈ ਤੇ ਹੈ, ਸਮਾਂ ਰੱਬ ਦਾ ਹੀ ਬਣਾਇਆ ਨਾ, ਯੁੱਗ ਰੱਬ ਦੇ ਹੀ ਬਣਾਏ ਨੇ, ਕਾਲ ਰੱਬ ਦਾ ਹੀ ਬਣਾਇਆ ਹੈ। ਜਦੋਂ ਜਮ ਦੌੜ ਕੇ ਲੈਣ ਆਉਂਦੇ ਨੇ ਤੇ ਪਤਾ ਲੱਗ ਜਾਂਦਾ ਵੀ ਗੁਰੂ ਨਾਨਕ ਦਾ ਸਿੱਖ ਹੈ, ਤੇ ਉੱਥੇ ਗੁਰੂ ਨਾਨਕ ਨਿਰਗੁਣ ਸਰੂਪ ਤਖ਼ਤ ਤੇ ਬੈਠਾ ਤੇ ਇਹੀ ਮੌਤ ਦਾ ਦੇਵਤਾ ਦੇ ਉਹਦੇ ਚਰਨਾਂ 'ਚ ਬੈਠਾ ਹੈ। ਜਦੋਂ ਵੇਖ ਲੈਂਦਾ ਵੀ ਗੁਰੂ ਨਾਨਕ ਦਾ ਸਿੱਖ ਹੈ, ਤੇ ਧਰਮ ਰਾਜ ਨੂੰ ਖਬਰ ਦਿੰਦਾ ਵੀ ਉਹ ਗੁਰੂ ਨਾਨਕ ਦਾ ਸਿੱਖ ਹੈ ਤੇ ਧਰਮ ਰਾਜ ਉਹਨੂੰ ਫਿਰ ਇੱਕ ਗੱਲ ਸਮਝਾਉਂਦਾ, ਅਣਾ ਹਉ ਅਣਾ ਤੂੰ ਅਣਹਿ ਛੁਟੈ। ਜੇ ਗੁਰੂ ਨਾਨਕ ਦੇ ਸਿੱਖ ਨੂੰ ਹੱਥ ਪਾਇਆ ਨਾ, ਅਣਾ ਹਉ ਕਹਿੰਦਾ ਮੈਂ, ਅਣਾ ਤੂੰ, ਨਾ ਮੈਂ ਤੇ ਨਾ ਤੂੰ ਅਣਹਿ ਛੁਟ ਹੈ, ਬੱਝੇ ਨਹੀਂ ਛੁੱਟਾਂਗੇ, ਸਜ਼ਾ ਤੋਂ ਬਚ ਨਹੀਂ ਸਕਾਂਗੇ, ਨਿਕਟ ਨਾ ਜਾਈ ਅਹੋ ਦੂਤ, ਜੇ ਨੇੜੇ ਚਲਿਆ ਗਿਆ ਤੇਰੀਆਂ ਤੇ ਬਾਹਾਂ ਬੱਝਣੀਆਂ ਨੇ ਤੇ ਨਾਲ ਮੇਰੀਆਂ ਵੀ ਬਣਾਵੇਂਗਾ, ਨਾਲ ਮੈਨੂੰ ਵੀ ਸਜ਼ਾ ਦਵਾਵੇਂਗਾ ਜਿਹਦੇ ਕੋਲ ਨਾਮ ਹੈ, ਜਿਹਦੇ ਕੋਲ ਸਿਮਰਨ ਹੈ। ਕਹਿੰਦੇ ਜਿਹਨੂੰ ਜੰਮ ਲੈ ਜਾਂਦੇ ਆ ਨਾ, ਸਰੀਰ ਤੇ ਮਿੱਟੀ ਹੈ ਹੀ, ਉਹਦਾ ਨਾਮ ਹੀ ਮਿੱਟੀ ਹੋ ਜਾਂਦਾ, ਕੋਈ ਨਹੀਂ ਪੁੱਛਦਾ। ਤੇ ਜਿਹੜਾ ਸੱਚਖੰਡ ਨੂੰ ਜਾਂਦਾ, ਭਾਵੇਂ ਸ਼ਹੀਦ ਹੈ, ਸੰਤ ਹੈ, ਜਿਹੜਾ ਗੁਰੂ ਨਾਨਕ ਦੇ ਰਸਤੇ ਤੇ ਚੱਲਦਾ ਹੈ, ਉਹਦੇ ਬਾਰੇ ਬਾਣੀ ਕਹਿੰਦੀ ਹੈ, ਹਰ ਮਨ ਤਨ ਵਸਿਆ ਸੋਈ ਜੈ ਜੈਕਾਰ। ਬਾਬਾ ਅਤਰ ਸਿੰਘ ਕਿੱਥੇ ਨੇ? ਸਰੀਰ ਕਰਕੇ ਵਿਖਾਓ, ਨਹੀਂ ਲੱਭਦੇ। ਰਾਮ ਲੱਭਦਾ, ਰਾਵਣ ਲੱਭਦਾ, ਸੰਤ ਲੱਭਦਾ, ਸਾਖਤ ਲੱਭਦਾ। ਸਾਖਤ ਨਾਂ ਕਰਕੇ ਵੀ ਮਿਟ ਗਿਆ ਹੈ, ਪਰ ਮਹਾਂਪੁਰਸ਼ ਨਾਮ ਕਰਕੇ ਮੌਜੂਦ ਨੇ, ਨਾਮ ਕਰਕੇ ਦੁਨੀਆਂ ਤੇ ਨੇ। ਉਹਨਾਂ ਦਾ ਨਾਮ ਨਹੀਂ ਮਿਟੇਗਾ, ਕਿਉਂਕਿ ਗੁਰੂ ਨਾਨਕ ਦਾ ਨਾਮ ਜਿਨ੍ਹਾਂ ਜਪਿਆ ਹੈ ਉਹ ਅਮਰ ਹੋ ਗਏ ਨੇ, ਉਹਨਾਂ ਦੀ ਰਹਿੰਦੀ ਦੁਨੀਆਂ ਤੱਕ ਵਡਿਆਈ ਹੈ। ਕੋਈ ਫਰੀਦ ਜੀ ਦਾ ਨਾਮ ਨਹੀਂ ਮਿਟੇ ਸਕਦਾ, ਕਬੀਰ ਜੀ ਕਿੱਥੇ ਗਏ ਨੇ? ਨਾਮ ਇੱਥੇ ਹੈ। ਸਿਕੰਦਰ ਲੋਧੀ ਉਹਨਾਂ ਨੂੰ ਕੋਈ ਪੁੱਛਦਾ, ਮਿੱਟੀ ਹੋ ਗਏ। ਇੱਥੇ ਪੁੱਛਿਆ ਉਸਨੂੰ ਜਾਣਾ ਹੈ, ਜਿਹਦੇ ਕੋਲ ਨਾਮ ਹੈ ਉਹਦੇ ਨੇੜੇ ਦੂਤ ਨਹੀਂ ਜਾਂਦੇ। ਸ਼ਲੋਕ ਮਹੱਲਾ ਪੰਜਵਾਂ, ਦੂਸਰਾ ਸ਼ਲੋਕ ਹੈ ਅਕਾਲ ਪੁਰਖ ਦੇ ਚਰਨਾਂ ਵਿੱਚ। ਮਨ ਵਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਰੱਖਿਆ ਦੇ ਸ਼ਬਦ ਦਾ ਅਖੀਰਲਾ ਸ਼ਬਦ ਹੈ, ਚੌਥਾ ਸ਼ਬਦ ਹੈ। ਦੋ ਸ਼ੁਰੂ ਚ ਆ ਗਏ ਨੇ, ਦੋ ਇਹ ਸ਼ਲੋਕ ਨੇ। ਮਹਾਰਾਜ ਉਹ ਜਿਹੜਾ ਨਾਮ ਹੈ ਕਿਵੇਂ ਪ੍ਰਾਪਤ ਹੋਵੇ? ਇਹ ਸਵਾਲ ਸਾਰਿਆਂ ਕੋਲ ਖੜਾ, ਜਿਹਦਾ ਕਰਕੇ ਜਮ ਨੇੜੇ ਨਹੀਂ ਆਉਂਦੇ, ਦੁੱਖ ਨਹੀਂ ਸਤਾਉਂਦਾ। ਮਹਾਰਾਜ ਕਹਿੰਦੇ ਨੇ, ਉਦਮ ਕਰੋ ਉਠ ਨੀਤ, ਨਿਤ ਅੰਮ੍ਰਿਤ ਵੇਲੇ ਉੱਠਿਆ ਕਰੋ। ਉਹ ਸੁਣ ਲੈਣ ਜਿਨ੍ਹਾਂ ਨੂੰ ਇਹ ਸ਼ੰਕਾ ਪੈਦਾ ਹੋ ਜਾਂਦਾ ਵੀ ਤੋਤਾ ਰਟਨ ਹੈ ਸਿਮਰਨ ਕਰਨਾ, ਇਹਦੇ ਅਰਥ ਸਮਝਿਓ। ਉਦਮ ਕਰੋ ਉਠ ਨੀਤ, ਜੇ ਨਿਤਨਾ ਨਾ ਲਿਖਿਆ ਆਉਂਦਾ ਤੇ ਫਿਰ ਮੰਨ ਲੈਂਦੇ। ਉੱਠ, ਅਵਿਦਿਆ ਦੀ ਨੀਂਦ ਚੋਂ ਉੱਠ, ਅੰਮ੍ਰਿਤ ਵੇਲੇ ਉੱਠ, ਨਿਤ ਉਹਦੇ ਨਾਮ ਦਾ ਸਿਮਰਨ ਕਰਨਾ ਹੈ। ਕੀ ਕਰਨਾ ਹੈ? ਜੇ ਤੁਸੀਂ ਆਖੋ ਜੀ ਸਾਨੂੰ ਤੇ ਕਿਰਤ ਕਰਨੀ ਪੈਂਦੀ, ਜੌਬ ਤੇ ਜਾਣਾ ਪੈਂਦਾ, ਕਹਿੰਦੇ ਦੇਖ ਨਿਤਨੇਮ ਤੇ ਹੁਕਮ ਹੈ, ਜਾਣਾ ਹੈ ਨੌਕਰੀ ਤੇ ਜਾਂ ਨਹੀਂ ਜਾਣਾ ਉਹ ਤੇ ਕਰਨਾ ਹੀ ਪੈਣਾ। ਫਿਰ ਸਾਰੀ ਦਿਹਾੜੀ ਕੀ ਕਰਨਾ ਹੈ? ਮਨ ਵਹਿ ਚਿਤਵੋ ਚਿਤਵਨੀ। ਮਹਾਰਾਜ ਕਹਿੰਦੇ ਨੇ, ਅਕਾਲ ਪੁਰਖ ਪਰਮਾਤਮਾ ਨੂੰ ਨਿਤ ਹੀ ਸਵਾਸਾਂ ਨਾਲ ਹੀ ਮਨ ਵਿੱਚ ਚੇਤੇ ਰੱਖੋ। ਜਿਵੇਂ ਮਾਤਾ ਦਾ ਬੱਚਾ ਪਰਦੇਸ ਵੀ ਗਿਆ ਹੋਵੇ ਨਾ, ਤੁਹਾਡਾ ਬੱਚਾ ਕੋਈ ਬਾਹਰ ਹੋਰ ਦੂਰ ਪੜ੍ਹਨ ਚਲਿਆ ਜਾਵੇ, ਪਰ ਚੇਤੇ 'ਚ ਰੱਖਦੀ ਹੈ ਮਾਂ, ਇੱਦਾਂ ਅੰਦਰਾਂ 'ਚ ਚੇਤੇ 'ਚ ਰੱਖੋ, ਮਨ ਵਿੱਚ ਚੇਤੇ 'ਚ ਰੱਖੋ, ਅੰਤਿਸ਼ ਕਰਨ ਵਿੱਚ ਉਹਨੂੰ ਬਿਠਾ ਕੇ ਰੱਖੋ, ਸਦਾ ਹੀ ਤੁਹਾਡੇ ਚੇਤੇ ਵਿੱਚ ਹੋਵੇ। ਇੱਕ ਕਹਾਵਤ ਹੈ ਵੀ ਹੱਥ ਕਾਰ ਵੱਲ ਤੇ ਚਿੱਤ ਯਾਰ ਵੱਲ। ਕਿਰਤ ਕਰੋ, ਮਨ ਤੇ ਨਹੀਂ ਨਾ ਕਿਰਤ ਕਰ ਰਿਹਾ, ਜ਼ੁਬਾਨ ਹੀ ਗੱਲਾਂ ਕਰ ਰਹੀ ਹੈ, ਮਨ ਵਿੱਚ ਤੇ ਚੇਤੇ ਹੋ ਸਕਦਾ ਨਾ। ਜ਼ੁਬਾਨ ਨਾਲ ਤੇ ਸਵੇਰੇ ਪੜ੍ਹ ਆਏ ਹਾਂ ਨਿਤਨੇਮ, ਹੁਣ ਨਹੀਂ ਪੜ੍ਹਿਆ ਜਾਂਦਾ, ਗਾਹਕਾਂ ਨਾਲ ਗੱਲਾਂ ਕਰਨੀਆਂ ਤੇ ਚੇਤੇ ਵਿੱਚ ਰੱਖੋ। ਇਹਨੂੰ ਵੀ ਸਵਾਸ ਸਵਾਸ ਸਿਮਰਨਾ ਕਹਿੰਦੇ ਨੇ, ਸਵਾਸ ਸਵਾਸ ਵਿੱਚ ਉਹਦੀ ਯਾਦ ਵਸੀ ਹੋਈ ਹੈ। ਮਹਾਰਾਜ ਕਹਿੰਦੇ ਨੇ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਇੱਕ ਮੁਰਾਦ ਮੰਗਿਆ ਕਰੋ ਰੋਜ਼ ਉੱਠ ਕੇ ਉਸ ਅਕਾਲ ਪੁਰਖ ਕੋਲੋਂ ਵੀ ਸਾਨੂੰ ਕੀਰਤਨ ਦੀ ਖੁਰਾਕ ਦੇ। ਹੇ ਪਰਮਾਤਮਾ ਸਾਡਾ ਮਿੱਤਰ ਬਣ, ਜਾਂ ਹੇ ਨਾਨਕ ਦੇ ਮਿੱਤਰ, ਨਾਨਕ ਨਿਰੰਕਾਰੀ ਦੇ ਮਿੱਤਰ ਪਰਮਾਤਮਾ, ਹੇ ਗੁਰੂ ਨਾਨਕ ਸਾਡਾ ਮਿੱਤਰ ਬਣ ਤੇ ਸਾਨੂੰ ਇਹ ਆਸ਼ੀਰਵਾਦ ਦੇ, ਜਿੱਦਾਂ ਤੇਰੇ ਸਾਧੂ ਸੰਤ ਰੋਜ਼ ਤੇਰੀ ਕੀਰਤੀ ਦਾ ਭੋਜਨ ਛਕਦੇ ਨੇ, ਆਹਾਰ ਕਰਦੇ ਨੇ, ਇੱਥੇ ਭੋਜਨ ਕਿਉਂ ਕਿਹਾ? ਕਿਉਂਕਿ ਭੋਜਨ ਦਾ ਅਸੀਂ ਨਾਕਾ ਨਹੀਂ ਪਾਉਂਦੇ ਵੀ ਤਨ ਨਾ ਖੁਰ ਜਾਵੇ, ਤਨ ਨੂੰ ਚੱਲਦੇ ਰੱਖਣਾ ਹੈ। ਇਸ ਕਰਕੇ ਭੋਜਨ ਆਖਿਆ, ਭੋਜਨ ਭੁੱਲਦੇ ਨਹੀਂ ਅਸੀਂ ਖਾਣਾ, ਭੁੱਖ ਯਾਦ ਕਰਾਉਂਦੀ ਹੈ। ਇੱਦਾਂ ਦੀ ਆਦਤ ਪਾ ਦੇ ਜਿੱਦਾਂ ਦੀ ਤਨ ਨੂੰ ਭੋਜਨ ਦੀ ਆਦਤ ਪਈ ਹੈ ਖਾਣ ਦੀ, ਮਨ ਨੂੰ ਇੰਨੀ ਭੁੱਖ ਨਾਮ ਦੀ ਲੱਗਿਆ ਕਰੇ। ਹਰ ਕੀਰਤਨ ਕਾ ਆਹਰੋ, ਹੇ ਮਿੱਤਰ ਗੁਰੂ ਨਾਨਕ ਸਾਹਿਬ, ਹੇ ਪਰਮਾਤਮਾ ਸਰੂਪ, ਸੱਜਣ ਬਣ ਕੇ ਸਾਡਾ ਇੱਕ ਭਲਾ ਕਰ, ਸਾਨੂੰ ਨਾਮ ਦਾ ਭੋਜਨ ਦੇ, ਆਦਤ ਪਾਏ ਭੋਜਨ ਛਕਣ ਦੀ। ਇੱਕ ਹੋਰ ਕਿਰਪਾ ਕਰ, ਉਦਮ ਕਰੋ ਉੱਠ ਨੀਤ। ਇਹ ਜਿਹੜਾ ਨਿਤ ਨਿਤ ਦਾ ਉਦਮ ਕਰਨਾ ਹੈ, ਅੰਮ੍ਰਿਤ ਵੇਲੇ ਉੱਠਣਾ ਹੈ, ਸਾਡੇ ਲਈ ਔਖਾ ਬੜਾ ਹੈ। ਇਹ ਆਦਤ ਪਾ ਦੇ, ਅੰਮ੍ਰਿਤ ਵੇਲੇ ਉੱਠਣ ਦੀ ਜਾਚ ਸਿਖਾ ਦੇ, ਔਰ ਉੱਠ ਕੇ ਕੀ ਕਰਿਆ ਕਰੀਏ, ਫਿਰ ਉੱਤੇ ਆ ਜਾਓ, ਮਨ ਮਹਿ ਚਿਤਵੋ, ਅੰਮ੍ਰਿਤ ਵੇਲੇ ਉੱਠ ਕੇ ਤੇਰਾ ਚੇਤਾ ਕਰਿਆ ਕਰੀਏ। ਮੈਂ ਆਪਣੇ ਤੌਰ ਤੇ ਮਨ ਵਿੱਚ ਚਿਤਵਦਾ ਹਾਂ, ਦੂਸਰਾ ਅਰਥ ਲਿਓ, ਮੈਂ ਆਪਣੇ ਤੌਰ ਤੇ ਅੰਮ੍ਰਿਤ ਵੇਲੇ ਉੱਠ ਕੇ ਤੈਨੂੰ ਚੇਤੇ ਕਰਦਾ ਹਾਂ, ਮਨ ਟਿਕਦਾ ਨਹੀਂ, ਮਨ ਲੱਗਦਾ ਨਹੀਂ, ਪਰ ਖੁਰਾਕ ਵਿੱਚ ਤਨ ਬੜਾ ਟੇਕੇ ਬਹਿੰਦਾ ਛੱਕਦਾ, ਜਿਵੇਂ ਤਨ ਹੈ ਇਕਾਗਰ ਹੋ ਕੇ ਰੋਟੀ ਖਾਂਦਾ। ਕੋਈ ਫੋਨ ਵੀ ਆ ਜਾਵੇ ਤੇ ਫੋਨ ਕੱਟ ਦੇਣਗੇ, ਨਾ ਰੋਟੀ ਖਾ, ਕੋਈ ਆਵਾਜ਼ ਮਾਰੇ ਖਲੋ ਜਾ ਰੋਟੀ ਤੇ ਖਾ ਲੈਂਦੇ, ਕਿੱਡਾ ਟਿਕਿਆ ਹੈ ਰੋਟੀ ਖਾਣ ਵਿੱਚ। ਅੱਛਾ, ਮੈਂ ਕਈ ਵਾਰ ਵੇਖਿਆ ਗੁੜਕਾ ਸਾਹਿਬ ਫੜਿਆ ਹੁੰਦਾ ਤੇ ਭਾਉ ਜੀ ਨੂੰ ਫੋਨ ਆ ਜਾਂਦਾ, ਰਹਿ ਰਾਸ ਅੱਧੀ ਕੀਤੀ ਹੁੰਦੀ ਹੈ, 5-7 ਮਿੰਟ ਗੱਲਾਂ ਕਰੀ ਜਾਣਗੇ, ਇਹ ਕਾਹਦਾ ਪਾਠ ਕੀਤਾ ਜੀ? ਹੋਰ ਕੰਮ ਕਰੇ ਤੇ ਗੱਲ ਵੀ ਨਹੀਂ ਕਿਸੇ ਦੀ ਸੁਣਦਾ। ਤਨ ਦੀ ਖੁਰਾਕ ਹੈ ਤੇ ਇਕਾਗਰਤਾ ਨਾਲ ਖਾ ਰਿਹਾ, ਮਨ ਦੀ ਖੁਰਾਕ ਹੈ ਤੇ ਸਾਰੇ ਮਹੱਲੇ ਨਾਲ ਗੱਲਾਂ ਕਰੀ ਜਾਣਗੇ ਫੋਨ ਤੇ, ਇਹ ਨਹੀਂ ਹੈ। ਜਿਹੜਾ ਕਰਮ ਕਰ ਰਿਹਾ ਉਹਦੇ 'ਚ ਖੁੱਭ ਜਾ। ਜਦੋਂ ਫੋਨ ਕਰਨ ਦਾ ਸਮਾਂ ਆਇਆ ਉਦੋਂ ਭਾਵੇਂ ਘੰਟਾ ਲਾ ਲਈ, ਹੁਣ ਗੁੜਕਾ ਸਾਹਿਬ ਫੜਿਆ ਹੈ, ਤੇਰੇ ਹੱਥ ਵਿੱਚ ਗੁਰੂ ਨਾਨਕ ਦਾ ਨਿਰਗੁਣ ਸਰੂਪ ਹੈ, ਇਹਨੂੰ ਇਗਨੋਰ ਕਰਕੇ ਪਾਸੇ ਕਰਕੇ ਐਵੇਂ ਕਿਸੇ ਟਕੇ ਦੇ ਬੰਦੇ ਨਾਲ ਗੱਲਾਂ ਮਾਰੀ ਜਾਵੇਂ ਫੋਨ ਤੇ, ਇੱਕ ਬੰਨੇ ਹੱਥ 'ਚ ਰੱਬ ਫੜਿਆ, ਦੂਜੇ ਬੰਨੇ ਮੇਰੇ ਵਰਗੇ ਨਾਚੀਜ਼ ਨਾਲ ਗੱਲਾਂ ਕਰੇ, ਇਹ ਨਿਰਾਦਰੀ ਹੋ ਗਈ ਰੱਬ ਦੀ। ਯਤਨ ਕਰ, ਉਹਨੂੰ ਧਿਆਨ ਦੇ, ਉਹਨੂੰ ਸਮਾਂ ਦੇ, ਤੇ ਜਿਨ੍ਹਾਂ ਨੂੰ ਸਮਾਂ ਦਈਏ ਉਹੀ ਨੇੜੇ ਰਹਿੰਦੇ ਨੇ, ਤੇ ਜਿਹਦੇ ਲਈ ਸਮਾਂ ਨਹੀਂ। ਅੱਜ ਕੱਲ੍ਹ ਆਪਾਂ ਕਈ ਵਾਰ ਵੇਖਦੇ ਹਾਂ ਬੱਚੇ ਆਖੇ ਨਹੀਂ ਲੱਗਦੇ, ਤੇ ਲੋਕ ਆਖਣਗੇ ਸਾਰੀ ਦਿਹਾੜੀ ਤੇ ਮੀਆਂ ਬੀਬੀ ਨੋਟ ਕਮਾਉਂਦੇ ਰਹੇ ਜੇ, ਸਮਾਂ ਤੇ ਬੱਚਿਆਂ ਨੂੰ ਦਿੱਤਾ ਨਹੀਂ, ਹੁਣ ਤੁਹਾਨੂੰ ਕੀ ਸਮਾਂ ਦੇਣਗੇ? ਇੱਦਾਂ ਹੀ ਰੱਬ ਦਾ ਸੁਭਾਅ ਹੈ, ਸਮਾਂ ਦਓਗੇ ਤੇ ਤੁਹਾਡੇ ਲਈ ਉਹਦੇ ਕੋਲ ਸਮਾਂ, ਜੇ ਤੁਹਾਡੇ ਕੋਲ ਸਮਾਂ ਨਹੀਂ ਤੇ ਤੁਰੇ ਫਿਰੋ, ਬੜੇ ਕੰਮ ਨੇ ਉਹਨੂੰ ਦੁਨੀਆਂ ਨੂੰ ਚਲਾਉਣਾ ਹੈ ਉਸਨੇ। ਸਮੇਂ ਨੂੰ ਸਮਾਂ, ਪ੍ਰੇਮ ਨੂੰ ਪ੍ਰੇਮ ਹੈ, ਖਿੱਚ ਨੂੰ ਖਿੱਚ ਹੈ। ਬਾਬਾ ਗੁਰਦਾਸ ਕਹਿੰਦਾ, ਤੂੰ ਇੱਕ ਕਦਮ ਚੱਲ ਗੁਰੂ ਨਾਨਕ ਵੱਲ, 100 ਕਦਮ ਆਵੇਗਾ ਤੇਰੇ ਵੱਲ, ਜੇ ਤੂੰ ਨਹੀਂ ਚੱਲਦਾ ਤੇ ਫਿਰ ਉਹਨੇ ਵੀ ਨਹੀਂ ਚੱਲਣਾ। ਅਸੀਂ ਮਨਵੇਂ ਤੌਰ ਤੇ ਰੋਜ਼ ਚਿਤਵਦੇ ਹਾਂ, ਉਦਮ ਵੀ ਕਰਦੇ ਹਾਂ ਨਿੱਤ ਉੱਠ ਕੇ, ਪਰ ਮਨ ਨਹੀਂ ਲੱਗਦਾ। ਹਰ ਦੇਹੋ ਨਾਨਕ ਕੇ ਮੀਤ, ਤਰਲਾ ਹੈ ਤੁਹਾਡੇ ਅੱਗੇ, ਜਿਵੇਂ ਆਹਰ ਸ਼ਕੀ ਦਾ ਇਕਾਗਰ ਹੋ ਕੇ ਦਾ ਨਾਮ ਦਾ ਭੋਜਨ ਛਕਣ ਦੀ ਆਦਤ ਪਾ ਦੇ। ਇਹ ਕਿਰਪਾ ਕਰਦੇ, ਇਹ ਤਰਲਾ ਲਿਆ ਕਰੋ, ਫਿਰ ਮਨ ਇਕਾਗਰ ਹੁੰਦਾ ਹੈ। ਇੱਥੇ ਰੱਖਿਆ ਦੇ ਸ਼ਬਦ, ਇਹ ਚੌਥਾ ਸ਼ਬਦ ਹੈ ਸ਼ਲੋਕ ਦੇ ਰਾਹੀਂ, ਸਮਾਪਤੀ ਹੈ। ਰਾਤ ਦੇ ਦੀਵਾਨਾਂ ਵਿੱਚ ਫਿਰ ਸੋਹਲੇ ਦਾ ਜਾਪ ਆਰੰਭ ਹੋਵੇਗਾ, ਜੈ ਕਰ ਕੀਰਤ ਆਖੀ ਹੈ, ਭੁੱਲ ਚੁੱਕ ਦੀ ਖਿਮਾ, ਵਿਚਾਰ ਕਰਦਿਆਂ ਤਰੁੱਟੀਆਂ ਰਹਿ ਜਾਂਦੀਆਂ ਨੇ। ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੀ। ਸਾਹਿਬੇ ਕਮਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਕਥਾ ਦੀ ਜਾਚ ਝੋਲੀ ਪਾ ਦੇਣ। ਸਮੁੱਚੇ ਪ੍ਰਬੰਧਕਾਂ ਦਾ, ਸੰਗਤਾਂ ਦਾ ਧੰਨਵਾਦ। ਮਹਾਂਪੁਰਸ਼ ਬਾਬਾ ਅਤਰ ਸਿੰਘ ਜੀ, ਤਤ ਵੇਤੇ ਮਹਾਤਮਾ, ਬ੍ਰਹਮ ਵੇਤੇ ਮਹਾਤਮਾ, ਲੱਖਾਂ ਨੂੰ ਗੁਰੂ ਨਾਲ ਜੋੜਨ ਵਾਲੇ ਮਹਾਤਮਾ ਦੇ ਨਾਮ 'ਤੇ ਇਹ ਸਭਾ ਹੈ, ਇਹ ਜਗ੍ਹਾ ਹੈ। ਉਹਨਾਂ ਮਹਾਂਪੁਰਸ਼ਾਂ ਦੇ ਪਰਥਾਏ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕਰਿਆ ਕਰੋ ਵੀ ਐਸੇ ਸਾਧੂ ਦੇ ਜੀਵਨ ਦਾ ਕਿਣਕਾ ਸਾਨੂੰ ਵੀ ਦੇ ਦੇ। ਉਹਨਾਂ ਵਰਗੇ ਬਣਨਾ ਤਾਂ ਔਖਾ ਹੈ। ਯਤਨ ਕਰਿਆ ਕਰੋ ਸ਼ਹੀਦਾਂ ਸਤਿਪੁਰਸ਼ਾਂ ਦੇ ਜੀਵਨ ਵਿੱਚੋਂ ਕਿਣਕਾ ਸਾਡੀ ਝੋਲੀ ਵੀ ਪੈ ਜੇ, ਕੋ ਸਾਡਾ ਜੀਵਨ ਸੌਰ ਜਾਵੇ। ਖਿਮਾ ਭੁੱਲ ਚੁੱਕ ਦੀ ਖਿਮਾ ਹੈ, ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।